ਹੋਇਆ ਹੈ। ਸਤਿਗੁਰੂ ਜੀ ਨਾ ਬੋਲੇ ਤੇ ਨਾ ਅੱਖਾਂ ਖੋਲੀਆਂ, ਚਾਦਰਾ ਲੈ ਕੇ ਲੇਟੇ ਹੋਏ ਨੇ। ਮੁੱਲਾ ਜੀ ਦੁਬਾਰਾ ਬੇਨਤੀ ਕਰਕੇ ਕਹਿਣ ਲੱਗੇ, ਤੁਹਾਨੂੰ ਖੁਦਾ ਦਾ ਵਾਸਤਾ ਹੈ, ਕੁੱਝ ਤਾਂ ਬੋਲੋ। ਜਿਸ ਵੇਲੇ ਖੁਦਾ ਦੇ ਨਾਂ ਦਾ ਵਾਸਤਾ ਸਤਿਗੁਰੂ ਜੀ ਨੇ ਸੁਣਿਆ, ਉਸ ਵਕਤ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਮੁੱਲਾ ਜੀ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ। ਅਸੀਂ ਆਪਣੇ ਚਿੱਤ ਵਿੱਚ ਜਾਣ ਲਿਆ ਨਿਸ਼ਚੇ ਕਰਕੇ, ਦੁਨੀਆ ਦਾ ਇਹ ਮੁਕਾਮ ਬਿਰਥ ਜਾਣ ਵਾਲਾ, ਮਿਟ ਜਾਣ ਵਾਲਾ, ਔਰ ਅਜ਼ਰਾਇਲ ਜੋ ਮੌਤ ਦਾ ਫਰਿਸ਼ਤਾ ਹੈ, ਇਹ ਮੇਰੇ ਸਿਰ ਦੇ ਕੇਸ ਪਕੜੀ ਬੈਠਾ ਹੈ। ਇਹ ਜਾਣਦੇ ਹੋਇਆਂ ਵੀ ਦਿਲ ਨਦਾਨ ਹੋ ਰਿਹਾ ਹੈ, ਇਹ ਜੀਵ ਨਦਾਨ ਹੋ ਰਿਹਾ ਹੈ, ਨਾ ਸਮਝ ਹੋ ਰਿਹਾ। ਜਿਸ ਵੇਲੇ ਸਤਿਗੁਰਾਂ ਨੇ ਬੈਠ ਨਾਟਕੇ ਤੇ ਮੁੱਲਾ ਜੀ ਕਹਿਣ ਲੱਗੇ ਜੀ, ਇਹੋ ਜਿਹੀਆਂ ਗੱਲਾਂ ਤੁਹਾਡੇ ਚ ਬੱਚਿਆਂ ਨੂੰ ਨਹੀਂ ਕਰਨੀਆਂ ਚਾਹੀਦੀਆਂ, ਤੁਸੀਂ ਹਾਲੇ ਜਵਾਨ ਹੋਣਾ ਹੈ, ਜਵਾਨੀ ਦੇ ਸਮੇਂ ਤੁਸੀਂ ਸ਼ਾਦੀ ਕਰਾਉਣੀ ਹੈ, ਤੁਹਾਡੇ ਬੱਚੇ ਹੋਣਗੇ, ਜਦੋਂ ਮੇਰੀ ਉਮਰ ਵਿੱਚ ਬਿਰਧ ਹੋ ਜਾਓਗੇ ਫਿਰ ਇਹ ਗੱਲਾਂ ਉਦੋਂ ਹੋਣਗੀਆਂ। ਸਤਿਗੁਰੂ ਜੀ ਨੇ ਉਸ ਵੇਲੇ ਬਚਨ ਕੀਤਾ ਕਿ 100 ਵਰਿਆਂ ਦੀ ਆਰਜ਼ਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੀ। ਮੁੱਲਾ ਜੀ, ਮਨੁੱਖ ਦੀ ਬੀਤ ਜਾਂਦੀ ਹੈ, 100 ਵਰਿਆਂ ਵਿੱਚੋਂ 50 ਸਾਲ ਅੱਧੀ ਜ਼ਿੰਦਗੀ ਜਿਹੜੀ ਹੈ ਉਹ ਤਾਂ ਸੌਂਕ ਹੀ ਬਤੀਤ ਕਰ ਦਿੰਦਾ ਬੰਦਾ, ਬਾਕੀ ਦਾ ਰਿਹਾ ਜੀਵਨ ਕੁੱਝ ਬਿਰਧਪਣੇ ਦੀ ਅਵਸਥਾ ਵਿੱਚ, ਕੁੱਝ ਕਾਰ ਵਿਹਾਰ ਕਰਦਿਆਂ, ਕੁੱਝ ਸਰੀਰ ਦੀਆਂ ਕਿਰਿਆਵਾਂ ਕਰਦਿਆਂ, ਸਾਰਾ ਸਮਾਂ ਬੀਤ ਗਿਆ ਤੇ ਪਰਮੇਸ਼ਰ ਦੀ ਭਗਤੀ ਕਿਸ ਵੇਲੇ ਕਰੇਗਾ। ਤੇ ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ, ਜਦੋਂ ਫਿਰ ਆਪਣੇ ਮਨੁੱਖਾ ਜਨਮ ਦੀ ਬਾਜੀ ਹਾਰ ਹੀ ਗਿਆ ਤੇ ਫਿਰ ਇਹਦੇ ਪੱਲੇ ਇਕੱਲਾ ਪਛਤਾਵਾ ਹੀ ਪੈਣਾ, ਇਸ ਕਰਕੇ ਅਸੀਂ ਹੁਣੇ ਹੀ ਆਪਣੇ ਮਨ ਵਿੱਚ ਇਹੋ ਜਿਹੀ ਅਵਸਥਾ ਬਣਾ ਲਈ। ਇਹ ਬਚਨ ਮੁੱਲਾ ਜੀ ਬਾਬਤ ਸਤਿਗੁਰੂ ਜੀ ਕਹਿ ਰਹੇ ਨੇ, ਇਹ ਉਪਦੇਸ਼ ਰਚਨਾ ਹੈ। ਸਤਿਗੁਰੂ ਜੀ ਦੇ ਨਾਲ ਬਚਨਾਂ ਵਿੱਚ ਉਪਦੇਸ਼, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਕਥਨ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ,
ਨਾਮ ਸ੍ਰੀ
ਜਬ ਕੇ ਪੁਰ ਇਸ ਸਮਝ ਸੋ ਆਵੇ, ਤਬ ਮਨ ਵਿਸ਼ਿਆਂ ਤੇ ਉਲਟਾਵੇ।
ਮਹਾਰਾਜ ਜੀ ਕਹਿਣ ਲੱਗੇ, ਮੁੱਲਾ ਜੀ ਜਿਹੜੀਆਂ ਗੱਲਾਂ ਅਸੀਂ ਉੱਤੇ ਤੁਹਾਨੂੰ ਦੱਸੀਆਂ ਨੇ, ਜਦੋਂ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਵੇ ਫਿਰ ਇਹਦਾ ਮਨ ਵਿਸ਼ੇ ਵਿਕਾਰਾਂ ਵੱਲੋਂ ਉਲਟਦਾ ਹੈ। ਜਦੋਂ ਇਹ ਦੁਨੀਆਂ ਦੇ ਮੁਕਾਮ ਨੂੰ ਫਾਨੀ ਸਮਝਦਾ ਵੀ ਇਹ ਸਾਰੀ ਦੁਨੀਆਂ ਬਿਰਧ ਜਾਣ ਵਾਲੀ ਹੈ, ਤੇ ਝੂਠੀ ਦੁਨੀਆਂ ਜਾਣ ਕੇ ਫਿਰ ਉਹਦੇ ਨਾਲ ਇਹ ਨਿਪਾਏ ਮਾਨ ਨਹੀਂ ਹੁੰਦਾ, ਪਦਾਰਥਾਂ ਨੂੰ ਝੂਠਿਆਂ ਜਾਣ ਕੇ, ਅਸੱਤ ਜਾਣ ਕੇ ਉਹਨਾਂ ਨੂੰ ਪਕੜਨ ਦੀ ਇੱਛਾ ਨਹੀਂ ਰੱਖਦਾ। ਜਦੋਂ ਵਿਸ਼ੇ ਵਿਕਾਰਾਂ ਵੱਲੋਂ ਇਹ ਉਪਰਾਮ ਹੋ ਜਾਂਦਾ, ਕਦੋਂ ਹੁੰਦਾ, ਜਦੋਂ ਇਹਦੇ ਮਨ ਚ ਇਸ ਗੱਲ ਦੀ ਸਮਝ ਆ ਜਾਵੇ ਫਿਰ ਇਹਦਾ ਜਿਹੜਾ ਮਨ ਹੈ ਉਹ ਵਿਸ਼ੇ ਵਿਕਾਰਾਂ ਤੋਂ ਉਲਟ ਹੁੰਦਾ ਹੈ, ਵਿਸ਼ੇ ਵਿਕਾਰਾਂ ਤੋਂ ਉਪਰਾਮ ਹੁੰਦਾ ਹੈ।
ਕਰੈ ਬੰਦਗੀ ਤੇ ਖੁਦਾਏ, ਜੋ ਮੈਂ ਤੁਮ ਤੋਂ ਕਹੋ ਸੁਣਾਏ।
ਮੇਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਜਦੋਂ ਵਿਸ਼ੇ ਵਿਕਾਰਾਂ ਵੱਲੋਂ ਇਹਦੀ ਬਿਰਤੀ ਉਪਰਾਮ ਹੁੰਦੀ ਹੈ, ਉਦਾਸ ਹੁੰਦੀ ਹੈ, ਉਪਰਾਮਤਾ ਕਰਕੇ ਫਿਰ ਇਹ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਫਿਰ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਖੁਦਾ ਦੇ ਦਰ ਅੱਗੇ ਜੋਦੜੀਆਂ ਕਰਦਾ, ਮਿੰਨਤਾਂ ਕਰਦਾ, ਕਿਵੇਂ ਬੇਨਤੀਆਂ ਕਰਦਾ ਉਹ ਮੈਂ ਹੁਣ ਤੁਹਾਨੂੰ ਦੱਸਦਾ ਕਿ ਕਿਵੇਂ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਵਿੱਚ ਇਹਦੀ ਸੁਰਤ ਲੱਗਦੀ ਹੈ ਔਰ ਇਹ ਕਿਵੇਂ ਬੇਨਤੀ ਕਰਦਾ ਹੈ।
ਬਿਲੰਗ ਮਹਿਲਾ ਪਹਿਲਾ, ਯਗ ਅਰਜ ਗੁਪਤਮ ਪੇਟ ਤੋਂ ਡਰ ਗੋਸ ਪੁਨ ਕਰਤਾਰ।
ਜੀ ਕਹਿੰਦੇ ਜਦੋਂ ਇਹਦੇ ਮਨ ਚ ਸੰਸਾਰ ਵੱਲੋਂ ਪ੍ਰਾਮਤਾ ਆ ਜਾਏ, ਵਿਸ਼ਿਆਂ ਵਿਕਾਰਾਂ ਵੱਲੋਂ ਇਹਦੀ ਸੁਰਤੀ ਉਪਰਾਮ ਹੋ ਜਾਂਦੀ ਹੈ, ਇਹਦੇ ਮਨ ਚ ਵੈਰਾਗ ਆ ਜਾਂਦਾ ਹੈ, ਤੇ ਫਿਰ ਵੈਰਾਗੀ ਹੋ ਕੇ ਆਰਤ ਹੋ ਕੇ ਪਰਮੇਸ਼ਰ ਦੇ ਚਰਨਾਂ ਚ ਅਰਦਾਸ ਕਰਦਾ ਹੈ। ਤੇ ਅਰਦਾਸ ਹੀ ਬੰਦਗੀ ਹੈ। ਕੀ ਬੰਦਗੀ ਕਰਦਾ ਹੈ? ਇਹ ਕਹਿੰਦਾ ਹੈ, ਹੇ ਖੁਦਾ, ਹੇ ਅਕਾਲ ਪੁਰਖ, ਹੇ ਨਿਰੰਕਾਰ, ਤੇਰੇ ਚਰਨਾਂ ਚ ਮੇਰੀ ਇੱਕ ਅਰਜ ਜਾਂ ਕਰਜ਼, ਯੱਕ ਕਹਿੰਦੇ ਨੇ ਇੱਕ ਨੂੰ, ਮੇਰੀ ਇੱਕ ਅਰਜ਼ ਹੈ। ਗੁਪਤ ਦਾ ਮਤਲਬ ਹੁੰਦਾ ਆਪਣੇ ਮੁਖਾਰ ਬਿੰਦ ਚੋਂ ਜੋ ਸ਼ਬਦ ਉਚਾਰਿਆ, ਮੈਂ ਆਪਣੇ ਮੂੰਹ ਉਚਾਰਨ ਕਰਕੇ ਕਰਜ਼ ਕਰਦਾ ਹਾਂ, ਤੇ ਤੁਹਾਡੇ ਦਰ ਦੇ ਉੱਤੇ ਤੁਹਾਡੇ ਚਰਨਾਂ ਦੇ ਵਿੱਚ ਮੇਰੀ ਇਹ ਬੇਨਤੀ ਹੈ, ਤੁਸੀਂ ਕੰਨ ਦੇ ਕੇ ਧਿਆਨ ਨਾਲ ਸੁਣਨਾ ਕਰੋ ਮੇਰੀ ਬੇਨਤੀ। ਗੋਸ਼ ਦਾ ਅਰਥ ਹੈ ਕੰਨ ਦੇ ਕੇ ਧਿਆਨ ਦੇ ਨਾਲ ਮੇਰੀ ਜਿਹੜੀ ਬੇਨਤੀ ਹੈ, ਮੇਰੀ ਜਿਹੜੀ ਅਰਜ਼ ਹੈ, ਉਹ ਇੱਕ ਅਰਜ਼ ਆਪ ਦੀ ਕਿਰਪਾ ਕਰਕੇ ਸੁਣੋ।
ਅਕਾ ਕਬੀਰ ਕਰੀਮ ਤੋ ਵੀ ਐਬ ਪਰਵਰਦਗਾਰ।
ਪ੍ਰਭੂ ਤੂੰ ਸੱਚ ਹੈ, ਕਬੀਰ ਤੂੰ ਬੜਾ ਵੱਡਾ ਹੈ, ਕਰੀਮ ਕਿਰਪਾ ਕਰਨ ਵਾਲਾ ਹੈ, ਬੇਐਬ ਐਬਾਂ ਤੋਂ ਰਹਿਤ ਹੈ, ਔਰ ਹੇ ਪ੍ਰਭੂ ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਤੂੰ ਪਰਵਰਦਗਾਰ ਹੈ, ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ। ਮੇਰੀ ਇਹ ਇੱਕ ਅਰਜ਼ ਹੈ, ਧਿਆਨ ਦੇ ਕੇ ਸੁਣੋ ਹੇ ਕਬੀਰ, ਹੇ ਵੱਡੇ, ਹੇ ਕਿਰਪਾ ਕਰਨ ਵਾਲੇ ਸਾਹਿਬ ਜੀ, ਕਿ ਮੈਨੂੰ ਆਪਣੇ ਪਵਿੱਤਰ ਨਾਮ ਦੀ ਦਾਤ ਬਖਸ਼ੋ। ਕਹਿੰਦੇ ਇਸ ਤਰ੍ਹਾਂ ਫਿਰ ਇਹ ਬੰਦਗੀ ਕਰਦਾ ਜਦੋਂ ਵਿਸ਼ੇ ਵਿਕਾਰਾਂ ਵੱਲੋਂ ਇਹਦੀ ਸੁਰਤ ਉਪਰਾਮ ਹੋਵੇ।
ਅਰਜ਼ ਕਰੋ ਅਗਰਜ ਪ੍ਰਭੂ ਸੁਣੀਏ ਦੇ ਕਰ ਕਾਨ।
ਕਹਿੰਦਾ ਹੇ ਪ੍ਰਭੂ, ਮੈਂ ਇੱਕ ਅਰਜ਼ ਆਪ ਦੇ ਚਰਨਾਂ ਚ ਕਰਦਾ, ਆਪ ਜੀ ਦੇ ਪਵਿੱਤਰ ਚਰਨਾਂ ਚ ਮੇਰੀ ਇਹ ਬੇਨਤੀ, ਆਪ ਜੀ ਕੰਨ ਦੇ ਕਰਕੇ ਧਿਆਨ ਦੇ ਕਰਕੇ ਮੇਰੀ ਇਸ ਬੇਨਤੀ ਨੂੰ ਸੁਣੋ।
ਹੱਸ ਕਬੀਰ ਕਰੀਮ ਤੋ ਜਿਉ ਨਾਮ ਕੋ ਦਾਨ।
ਹੇ ਪ੍ਰਭੂ ਤੁਸੀਂ ਸੱਚ ਹੋ, ਵੱਡੇ ਹੋ, ਕਿਰਪਾ ਕਰਨ ਵਾਲੇ ਹੋ, ਤੇ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ। ਗੁਰੂ ਨਾਨਕ ਸਾਹਿਬ ਜੀ ਹੁਣ ਇਹਨਾਂ ਪੰਕਤੀਆਂ ਦੀ ਅੱਗੇ ਵਿਆਖਿਆ ਕਰ ਦਿੱਤੀ ਕਿ ਹੇ ਅਕਾਲ ਪੁਰਖ, ਹੇ ਨਿਰੰਕਾਰ ਜੀ, ਮੇਰੀ ਇਹ ਬੇਨਤੀ ਆਪ ਜੀ ਸੁਣੋ, ਤੇ ਬੇਨਤੀ ਸੁਣ ਕੇ ਆਪ ਦੀ ਦਇਆ ਕਰਕੇ ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ। ਕਹਿੰਦੇ ਜਿਹਨਾਂ ਦੇ ਮਨਾਂ ਵਿੱਚ ਇਸ ਤਰ੍ਹਾਂ ਉਪਰਾਮਤਾ ਬਣਦੀ ਹੈ, ਵੈਰਾਗ ਬਣਦਾ, ਉਹ ਇਸ ਤਰ੍ਹਾਂ ਫਿਰ ਪਰਮੇਸ਼ਰ ਅੱਗੇ ਬੰਦਗੀ ਕਰਦੇ ਨੇ, ਅਕਾਲ ਪੁਰਖ ਦੇ ਚਰਨਾਂ 'ਚ ਇਸ ਤਰ੍ਹਾਂ ਬੇਨਤੀਆਂ ਕਰਕੇ ਕਹਿੰਦੇ, ਪ੍ਰਭੂ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦਾ ਦਾਨ ਬਖਸ਼ੋ।
ਜੋ ਪਈ ਕਰੈ ਬੰਦਗੀ ਤਨ ਮਨ ਬੀਨਾ, ਨਾਮ ਸੁਜਾਜੈ ਹੋਏ ਅਦੀਨਾ।
ਉਹ ਆਪਣਾ ਤਨ ਤੇ ਮਨ ਆਪਣੇ ਮਾਲਕ ਨੂੰ ਭੇਟ ਕਰਕੇ ਆਪਣੇ ਪ੍ਰਭੂ ਦੇ ਬਿਲਕੁਲ ਅਧੀਨ ਹੋ ਕੇ ਉਹਦੇ ਕੋਲੋਂ ਨਾਮ ਦੀ ਯਾਚਨਾ ਕਰਦੇ। ਇਹੀ ਕਹਿੰਦੇ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਉਹ ਆਪਣਾ ਆਪ ਪਰਮੇਸ਼ਰ ਦੇ ਖੁਦਾ ਦੇ ਚਰਨਾਂ ਚ ਸਮਰਪਣ ਕਰਕੇ ਅਕਾਲ ਪੁਰਖ ਦੇ ਅਧੀਨ ਹੋ ਕੇ ਇੱਕ ਪਰਮੇਸ਼ਰ ਦੇ ਨਾਮ ਦੇ ਦਾਨ, ਨਾਮ ਦੀ ਯਾਚਨਾ ਕਰਦੇ ਹਨ।
ਦੀਨ ਬੰਦ ਤਵ ਕਰਨਾ ਧਾਰੈ, ਤੇ ਕਰ ਨਾਮ ਦਾਸ ਨਿਤ ਤਾਰੈ।
ਦੀਨਾ ਬੰਧੂ ਪ੍ਰਭੂ ਜੀ, ਪਰਮੇਸ਼ਰ ਜੀ ਫਿਰ ਇਹਦੀ ਬੇਨਤੀ ਸੁਣ ਕੇ ਇਹਦੇ ਤੇ ਕਰੁਣਾ ਕਰਦੇ, ਇਹਦੀ ਅਰਦਾਸ ਸੁਣ ਕੇ, ਇਹਦੀ ਬੰਦਗੀ ਸੁਣ ਕੇ, ਇਹਦੀ ਜੋਦੜੀ ਸੁਣ ਕੇ ਫਿਰ ਦੀਨਾ ਬੰਧੂ ਪਰਮੇਸ਼ਰ ਇਹਦੇ ਤੇ ਕਰੁਣਾ ਕਰਦੇ ਨੇ, ਇਹਨੂੰ ਆਪਣੇ ਨਾਮ ਦਾ ਦਾਨ ਦਿੰਦੇ, ਔਰ ਨਾਮ ਦਾਨ ਦੇ ਕੇ ਇਸ ਜੀਵ ਦਾ ਇਸ ਸੰਸਾਰ ਤੋਂ ਨਿਸਤਾਰਾ ਕਰ ਦੇ। ਨਾਮ ਦਾ ਦਾਨ ਦੇ ਕਰਕੇ ਇਸ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਦੇ ਹਨ।
ਸੁਣ ਸ਼੍ਰੀ ਗੁਰ ਕੇ ਬੈਨ ਮੁਲਾਨਾ, ਜਿੰਤੇ ਮਿਟਦ ਮਿਟ ਅਗਿਆਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਮੁਲਾਣਾ ਜੀ ਨੇ ਸੁਣੇ, ਇਹੋ ਜਿਹੇ ਬਚਨ ਨੇ ਜਿਹਨਾਂ ਬਚਨਾਂ ਨੂੰ ਸੁਣ ਕੇ ਜਿਹੜਾ ਕਠਿਨ ਅਗਿਆਨ ਹੈ ਉਹ ਵੀ ਕੱਟਿਆ ਜਾਂਦਾ ਹੈ। ਇਹੋ ਜਿਹੇ ਸੁੰਦਰ ਗਿਆਨਮਈ ਬਚਨ ਨੇ ਜਿਹਨਾਂ ਨੂੰ ਸੁਣਦਿਆਂ ਸਾਰ ਅਗਿਆਨਤਾ ਮਿਟ ਜਾਂਦੀ ਹੈ, ਅਗਿਆਨਤਾ ਦੀ ਜਿਹੜੀ ਕਠਿਨ ਬਿਰਤੀ ਹੈ ਉਹ ਮਿਟ ਜਾਂਦੀ ਹੈ, ਅਗਿਆਨ ਦਾ ਨਾਸ ਹੁੰਦਾ ਹੈ।
ਕਾਲੂ ਕਹਿਣ ਪੁੰਨ ਲਾਗਿਓ, ਧੰਨ ਤੁਮਾਰੋ ਮਨ ਅਨੁਰਾਗਿਓ।
ਰਾਣਾ ਜੀ ਸਤਿਗੁਰੂ ਜੀ ਦੇ ਬਚਨ ਤਾਂ ਸਮਝ ਗਏ ਸਾਰੇ, ਜੋ ਮਹਾਰਾਜ ਜੀ ਨੇ ਕਿਹਾ ਉਹ ਗੱਲ ਇਹਨਾਂ ਨੂੰ ਸਮਝ ਵਿੱਚ ਪੈ ਗਈ, ਅਗਿਆਨ ਇਹਨਾਂ ਦਾ ਮਿਟਿਆ। ਪਰ ਜਦੋਂ ਪਿਤਾ ਜੀ ਵੱਲ ਵੇਖਿਆ ਤੇ ਪਿਤਾ ਮਹਿਤਾ ਕਾਲੂ ਜੀ ਦਾ ਹਿੱਤ ਕਰਕੇ ਵੀ ਉਹ ਵੀ ਵਿਰਾਗੀ ਹੋਏ ਨੇ, ਉਹਨਾਂ ਦੇ ਵਾਸਤੇ ਫੇਰ ਬੋਲੇ ਮੁਲਾਣਾ ਜੀ, ਕਿਉਂਕਿ ਬਚਨ ਤਾਂ ਸਤਿਗੁਰੂ ਜੀ ਦੇ ਬਿਲਕੁਲ ਜੋ ਕਹੇ ਉਹ ਇਹਨਾਂ ਨੇ ਮੰਨ ਲਏ। ਪਰ ਪਿਤਾ ਮਹਿਤਾ ਕਾਲੂ ਜੀ ਦੀ ਦਸ਼ਾ ਵੀ ਵੇਖੀ ਵੀ ਪਿਤਾ ਜੀ ਦਾ ਮਨ ਬੜਾ ਉਦਾਸ ਹੈ, ਉਹ ਚਾਹੁੰਦੇ ਨੇ ਨਾਨਕ ਜੀ ਖੇਡ ਕਰਨ, ਬਾਲ ਲੀਲਾ ਕਰਨ, ਇਹ ਉਪਰਾਮ ਹੋ ਗਏ ਨੇ। ਤੇ ਪਿਤਾ ਜੀ ਵੱਲ ਵੇਖ ਕੇ ਫਿਰ ਮੁੱਲਾ ਜੀ ਉਸ ਵੇਲੇ ਬੋਲੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਜੀ ਤੁਹਾਡਾ ਮਨ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਤੁਸੀਂ ਧੰਨ ਹੋ। ਇਹ ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ ਕਿ ਤੁਹਾਡਾ ਮਨ ਪਰਮੇਸ਼ਰ ਦੇ ਅਨੁਰਾਗ ਵਿੱਚ ਰੰਗਿਆ ਹੋਇਆ ਹੈ।
ਜਿਉਂ ਤੁਮ ਰੀਤ ਕਹਿਤੀ ਹੈ ਸਾਚੇ, ਹਰ ਚਰਨਨ ਮੈਂ ਮਨ ਰੁਚ ਰਾਜੇ।
ਜੋ ਕੁਛ ਕਹਿ ਰਹੇ ਹੋ ਬਿਲਕੁਲ ਸੱਚ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਤੁਸੀਂ ਜੋ ਕੁਝ ਕਿਹਾ ਹੈ ਇਹੀ ਇੱਕ ਧਰਮੀ ਵਿਅਕਤੀ ਨੂੰ ਸੋਭਦਾ ਹੈ, ਤੇ ਤੁਸੀਂ ਜੋ ਕੁਝ ਕਿਹਾ ਹੈ ਵੀ ਸੱਚ, ਤੇ ਤੁਹਾਡੀ ਜਿਹੜੀ ਮਤ ਹੈ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਰੰਗੀ ਹੋਈ ਹੈ, ਤੇ ਜਿਹੜਾ ਤੁਹਾਡੇ ਬਚਨ ਸੁਣਦਾ ਉਹਨਾਂ ਦਾ ਵੀ ਮਨ, ਉਹਨਾਂ ਦੀ ਵੀ ਜਿਹੜੀ ਮਤ ਹੈ ਉਹ ਪਰਮੇਸ਼ਰ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦੇ ਰੰਗ ਵਿੱਚ ਰੰਗੀ ਜਾਂਦੀ ਹੈ।
ਤਦ ਤੇ ਤੁਮਰੋ ਸਭ ਪਰਵਾਰੋ, ਇਹ ਦਿਲਗੀ ਜੋ ਹੈ ਹਿਤਕਾਰੋ।
ਤਦ ਫਿਰ ਵੀ ਤੁਹਾਡਾ ਜਿਹੜਾ ਸਾਰਾ ਪਰਿਵਾਰ ਹੈ ਉਹ ਬੜੇ ਦਿਲਗੀਰ ਨੇ। ਬੁੱਲਾ ਜੀ ਕਹਿੰਦੇ ਤੁਸੀਂ ਜੋ ਕੁਝ ਕਿਹਾ ਤੁਹਾਡਾ ਇੱਕ ਇੱਕ ਅੱਖਰ ਸਹੀ ਹੈ, ਪਰ ਮਹਾਰਾਜ ਜੀ ਜਿਹੜਾ ਤੁਹਾਡਾ ਇਹ ਪਰਿਵਾਰ ਹੈ, ਵੇਖੋ ਤੁਹਾਡੇ ਪਿਤਾ ਜੀ ਨੇ, ਮਾਤਾ ਜੀ ਨੇ, ਆ ਸਾਕ ਸੰਬੰਧੀ ਰਿਸ਼ਤੇਦਾਰ ਭਾਈਚਾਰਾ ਸਾਰਾ ਇੱਥੇ ਖੜਾ ਹੈ, ਇਹ ਸਾਰਿਆਂ ਦਾ ਜਿਹੜਾ ਮਨ ਹੈ ਉਹ ਬੜਾ ਦਲਗੀਰ ਹੈ। ਦਲਗੀਰ ਕਹਿੰਦੇ ਨੇ ਦੁਖੀ ਹੋਣਾ, ਇਹ ਮਨ ਕਰਕੇ ਦਿਲ ਕਰਕੇ ਬੜੇ ਦੁਖੀ ਨੇ। ਇਹ ਜਿੰਨੇ ਤੁਹਾਡੇ ਹਿਤੈਸ਼ੀ, ਤੁਹਾਡੇ ਨਾਲ ਹਿੱਤ ਕਰਨ ਵਾਲੇ, ਤੁਹਾਡੇ ਮਾਤਾ ਪਿਤਾ ਜਾਂ ਤੁਹਾਡਾ ਪਰਿਵਾਰ ਹੈ, ਇਹਨਾਂ ਸਾਰਿਆਂ ਦਾ ਮਨ ਬਹੁਤ ਦੁਖੀ ਹੈ ਤੁਹਾਡੀ ਇਹੋ ਜਿਹੀ ਹਾਲਤ ਵੇਖ ਕੇ।
ਇਨਕੋ ਹਿੱਤ ਕਰੋ ਜਿਉਂ ਹਰਖੈ।
ਜੇ ਇਹ ਤੁਹਾਡੇ ਨਾਲ ਹਿੱਤ ਕਰਦੇ ਨੇ ਤੇ ਨਾਨਕ ਜੀ ਤੁਹਾਡਾ ਵੀ ਫਰਜ਼ ਬਣਦਾ, ਤੁਸੀਂ ਵੀ ਇਹਨਾਂ ਨਾਲ ਹਿੱਤ ਰੱਖੋ। ਇਹ ਤੁਹਾਡੇ ਨਾਲ ਹਿੱਤ ਰੱਖਦੇ ਨੇ, ਤੁਸੀਂ ਇਹਨਾਂ ਨਾਲ ਹਿੱਤ ਕਰੋ, ਤੇ ਇਹੋ ਜਿਹਾ ਹਿੱਤ ਕਰੋ ਜਿਹਦੇ ਨਾਲ ਇਹ ਵੀ ਖੁਸ਼ ਰਹਿਣ। ਤੁਸੀਂ ਆਪਣਾ ਕੰਮ ਵੀ ਕਰੀ ਜਾਓ ਤੇ ਪਰਿਵਾਰ ਵੀ ਤੁਹਾਡਾ ਖੁਸ਼ ਰਹੇ। ਇਸ ਤਰ੍ਹਾਂ ਦਾ ਹਿੱਤ ਤੁਸੀਂ ਇਹਨਾਂ ਦੇ ਨਾਲ ਕਰੋ ਜਿਹਦੇ ਨਾਲ ਇਹਨਾਂ ਦਾ ਮਨ ਵੀ ਖੁਸ਼ ਹੋਵੇ।
ਤੁਮਰੋ ਮੋਹ ਆਨੀਨ ਕਰਖੈ।
ਜਿਹੜਾ ਤੁਹਾਡਾ ਮੋਹ ਹੈ ਉਹ ਤੁਹਾਡੇ ਸੰਬੰਧੀਆਂ ਨੂੰ ਪਕੜ ਕੇ ਰੱਖ ਲਏ। ਤੁਹਾਡਾ ਮੋਹ ਤੁਹਾਡੇ ਪਰਿਵਾਰ ਦੇ ਮਨ ਚ ਆਉਂਦਾ ਹੈ, ਤੁਹਾਡੇ ਇਹਨਾਂ ਸੰਬੰਧੀਆਂ ਦੇ ਮਨਾਂ ਵਿੱਚ ਤੁਹਾਡਾ ਮੋਹ ਆਉਂਦਾ ਹੈ, ਤੇ ਉਸ ਵੇਲੇ ਇਹ ਤਾਂ ਪਕੜੇ ਜਾਂਦੇ ਨੇ, ਤੇ ਤੁਸੀਂ ਇਹਨਾਂ ਤੇ ਕਿਰਪਾ ਕਰੋ ਵੀ ਇਹ ਵੀ ਖੁਸ਼ ਰਹਿਣ, ਇਹਨਾਂ ਦੇ ਮਨ ਵਿੱਚ ਵੀ ਖੁਸ਼ੀ ਰਹੇ, ਇਹੋ ਜਿਹਾ ਹਿੱਤ ਤੁਸੀਂ ਇਹਨਾਂ ਨਾਲ ਕਰੋ।
ਪਿਤਾ ਪਿਤਾ ਅੰਜ ਹੋਰ ਜੇ ਗਿਆਤੇ, ਮੈਂ ਤਿੰਨ ਕੋ ਅਦਰੀ ਦੁਸਵਾਤੇ।
ਤੁਹਾਡੇ ਪਿਤਾ ਜੀ ਕਿੰਨੇ ਪਰੇਸ਼ਾਨ ਖੜੇ ਨੇ, ਆ ਤੁਹਾਡੇ ਪਿਤਾ ਜੀ ਦੇ ਛੋਟੇ ਭਰਾ ਚਾਚਾ ਲਾਲੂ ਜੀ ਤੁਹਾਡੇ ਇਹ ਕਿਵੇਂ ਦੁਖੀ ਨੇ, ਤੇ ਆ ਹੋਰ ਜਿੰਨੇ ਤੁਹਾਡੇ ਗਿਆਤੀ ਰਿਸ਼ਤੇਦਾਰ ਸੰਬੰਧੀ ਨੇ, ਉਹਨਾਂ ਨੂੰ ਤੁਹਾਡੀ ਇਹ ਰੀਤ ਚੰਗੀ ਨਹੀਂ ਲੱਗਦੀ ਜਿਹੜੀ ਤੁਸੀਂ ਰੱਖੀ ਹੋਈ। ਤੁਹਾਡੇ ਪਿਤਾ ਨੂੰ, ਚਾਚੇ ਨੂੰ, ਆਹ ਸੰਬੰਧੀਆਂ ਰਿਸ਼ਤੇਦਾਰਾਂ ਨੂੰ, ਭਰਾਵਾਂ ਨੂੰ, ਮਿੱਤਰਾਂ ਨੂੰ, ਇਹਨਾਂ ਨੂੰ ਤੁਹਾਡੀ ਇਹ ਰੀਤ ਚੰਗੀ ਨਹੀਂ ਲੱਗਦੀ ਨਾਨਕ ਜੀ, ਜਿਹੜੀ ਤੁਸੀਂ ਧਾਰਨ ਕੀਤੀ ਹੋਈ, ਜਿਹੜੀ ਮਰਿਆਦਾ ਤੁਸੀਂ ਇਸ ਵੇਲੇ ਬਣਾ ਲਈ ਆ ਆਪਣੀ, ਇਹ ਮਰਿਆਦਾ, ਇਹ ਰੀਤ ਇਹਨਾਂ ਸਾਰਿਆਂ ਨੂੰ ਚੰਗੀ ਨਹੀਂ ਲੱਗਦੀ।
ਬੋਲੋ ਬਿਗਸੋ ਵਿਚਰੋ ਸੰਗਾ ਕਰੋ ਕਾਜ ਸਭ ਸਹਿਤੀ ਮੰਗਾ।
ਤੁਸੀਂ ਇਹਨਾਂ ਨਾਲ ਬੋਲੋ ਚਾਲੋ ਜਿਵੇਂ ਪਹਿਲਾਂ ਬੋਲਦੇ ਸੀ, ਹੱਸਦੇ ਸੀ, ਖੇਡਦੇ ਸੀ, ਤੇ ਪਹਿਲੇ ਵਾਂਗੂ ਇਹਨਾਂ ਨਾਲ ਬੋਲੋ, ਬਚਨ ਬਿਲਾਸ ਕਰੋ, ਇਹਨਾਂ ਨਾਲ ਖੁਸ਼ ਹੋਵੋ, ਇਹਨਾਂ ਦੇ ਨਾਲ ਵਿਚਰੋ, ਤੇ ਜਿਹੜੇ ਕੰਮ ਪਹਿਲੋਂ ਬਾਲਕਾਂ ਵਾਲੇ ਕਰਦੇ ਸੀ ਉਹ ਕਰੋ, ਜਾਂ ਜਿਹੜੇ ਰਿਸ਼ਤੇਦਾਰਾਂ ਦੇ ਕਾਰ ਵਿਹਾਰ ਨੇ ਉਹ ਵੀ ਕਰੋ। ਇਹਦੇ ਨਾਲ ਤੁਹਾਡੇ ਸਾਰੇ ਸੰਬੰਧੀ ਖੁਸ਼ ਹੋਣਗੇ, ਤੁਹਾਡੇ ਰਿਸ਼ਤੇਦਾਰ ਖੁਸ਼ ਹੋਣਗੇ, ਜੇ ਤੁਸੀਂ ਇਹਨਾਂ ਦੇ ਨਾਲ ਘੁਲ ਮਿਲ ਕੇ ਵਿਚਰੋਗੇ।
ਸੁਣ ਕਰ ਸ਼੍ਰੀ ਨਾਨਕ ਦੇ ਬਾਣੀ ਬੋਲੇ ਦੀਨ ਬੰਧ ਸੁਖਦਾਨੀ।
ਇਹਨਾਂ ਬੰਧੂ ਸਤਿਗੁਰੂ ਜੀ ਨੇ ਜਿਸ ਵੇਲੇ ਸੁਣਿਆ ਨਾ ਮੁੱਲਾ ਜੀ ਦੇ ਮੁਖੋਂ ਵੀ ਆ ਰਿਸ਼ਤੇਦਾਰ ਸੰਬੰਧੀ, ਇਹਨਾਂ ਨੂੰ ਖੁਸ਼ ਕਰ ਲਓ, ਇਹੀ ਖੁਸ਼ ਹੋ ਜਾਣ। ਤੇ ਖਾਲਸਾ ਜੀ, ਦੁਨੀਆਂ ਕਦੇ ਖੁਸ਼ ਨਹੀਂ ਹੋਈ, ਨਾ ਸੰਬੰਧੀ ਖੁਸ਼ ਹੋਏ। ਲੱਖ ਯਤਨ ਕਰਦਾ ਮਨੁੱਖ ਕਿ ਮੈਂ ਆਪਣੇ ਸਾਰੇ ਸੰਬੰਧੀਆਂ ਨੂੰ ਆਪਣੇ ਤੇ ਖੁਸ਼ ਰੱਖਾਂ, ਉਹਨਾਂ ਨੂੰ ਖੁਸ਼ ਰੱਖਦਾ ਹੋਇਆ ਆਪਣੇ ਧਰਮ ਕਰਮ ਦੇ ਕੰਮ ਵੀ ਛੱਡ ਦਿੰਦਾ, ਪਰ ਉਹਨਾਂ ਦੀ ਖੁਸ਼ੀ ਫਿਰ ਵੀ ਇਸ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਸੰਸਾਰ ਨੇ ਕਦੇ ਖੁਸ਼ ਨਹੀਂ ਹੋਣਾ ਹੁੰਦਾ। ਮਹਾਰਾਜ ਜੀ ਦੇ ਇੱਕ ਪਾਵਨ ਬਚਨ ਆਉਂਦੇ ਨੇ, ਅੱਗੇ ਵੀ ਆਉਣਗੇ ਕਥਾ ਵਿੱਚ, ਕਿ ਅੱਤ ਕਾ ਭਲਾ ਨਾ ਵਰਸਣਾ, ਅੱਤ ਕੀ ਭਲੀ ਨਾ ਧੁੱਪ, ਅੱਤ ਕਾ ਭਲਾ ਨਾ ਬੋਲਣਾ, ਅੱਤ ਕੀ ਭਲੀ ਨਾ ਚੁੱਪ। ਦੁਨੀਆਂ ਖੁਸ਼ ਨਹੀਂ ਹੋਣੀ ਜੇ ਬਹੁਤਾ ਫਿਰਨ ਲੱਗ ਪਵੇ ਤੇ ਕਹਿੰਦੇ ਫਿਰਦਾ ਰਹਿੰਦਾ, ਘਰ ਬੈਠਾ ਰਹੇ ਤੇ ਕਹਿੰਦੇ ਇਸ ਘੱਟ ਹੈ ਮੱਤ, ਇਹਦੀ ਮੱਤ ਥੋੜੀ ਹੈ। ਬਹੁਤਾ ਬੋਲੇ ਤੇ ਕਹਿੰਦੇ ਬੜਬੋਲਾ, ਚੁੱਪ ਰਹੇ ਤਾਂ ਕਹਿੰਦੇ ਮੂਰਖ ਹੈ। ਇਹਨਾਂ ਦੀ ਪ੍ਰਸੰਨਤਾ ਨਹੀਂ ਮਿਲਣੀ। ਜਿਸ ਵੇਲੇ ਮੁੱਲਾ ਜੀ ਨੇ ਗੱਲਾਂ ਕਹੀਆਂ ਨਾ ਵੀ ਆਪਣੇ ਸੰਬੰਧੀਆਂ ਨੂੰ ਹੀ ਖੁਸ਼ ਕਰ ਲਓ, ਇਹੀ ਖੁਸ਼ ਹੋ ਜਾਣ ਜਿਵੇਂ ਇਹ ਖੁਸ਼ ਹੁੰਦੇ ਨੇ, ਉਹ ਕਾਰ ਵਿਹਾਰ ਤੁਸੀਂ ਕਰੋ ਤੇ ਸੁਣ ਕੇ ਦੀਨਾ ਬੰਧੂ ਸੁਖਦਾ ਤੇ ਭੈ ਭੰਜਨ। ਮਿਹਰਬਾਨ ਸਤਿਗੁਰੂ ਜੀ ਨੇ ਜੋ ਸ਼ਬਦ ਪਿੱਛੇ ਉਚਾਰਨ ਸ਼ੁਰੂ ਕੀਤਾ ਹੈ, ਉਸ ਸ਼ਬਦ ਦਾ ਦੂਸਰਾ ਬੰਦ ਉਚਾਰਨ ਕਰਕੇ ਕਹਿਣ ਲੱਗੇ,
ਹੁਣ ਕਰ ਸ਼੍ਰੀ ਨਾਨਕ ਦੇ ਪਾਨੀ ਬੋਲੇ ਦੀਨ ਬੰਧ ਸੁਖਦਾਨੀ।
ਸੁਖਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਬਚਨ ਬੋਲੇ ਜਦੋਂ ਮੁੱਲਾ ਜੀ ਨੇ ਇਹ ਗੱਲਾਂ ਕਹੀਆਂ।
ਸ੍ਰੀ ਮੁਖਵਾਸ ਜਨ ਪਿੱਤਰ ਪਦਰ ਬਿਰਾਦਰਾ ਕਸਨੇ ਸਤਸੰਗੀਰ।
ਮਹਾਰਾਜ ਜੀ ਕਹਿੰਦੇ ਮੁੱਲਾ ਜੀ ਸੁਣੋ, ਜਨ ਕਹਿੰਦੇ ਨੇ ਫਾਰਸੀ ਚ ਇਸਤਰੀ ਨੂੰ, ਘਰ ਵਾਲੀ ਨੂੰ, ਪਿਸਰ ਪਿਸਰ ਕਹਿੰਦੇ ਨੇ ਪੁੱਤਰ ਨੂੰ, ਘਰ ਵਾਲੀ ਪੁੱਤਰ, ਤੇ ਫਿਰ ਪਦਰ ਕਹਿੰਦੇ ਨੇ ਪਿਤਾ ਨੂੰ, ਬਿਰਾਦਰਾਂ ਕਹਿੰਦੇ ਨੇ ਭਰਾਵਾਂ ਨੂੰ। ਘਰ ਵਾਲੀ, ਪੁੱਤਰ, ਪਿਤਾ, ਬਿਰਾਦਰਾਂ, ਰਿਸ਼ਤੇਦਾਰ, ਸੰਬੰਧੀ, ਭਰਾ, ਇਹਨਾਂ ਵਿੱਚੋਂ ਕਿਸੇ ਨੇ ਵੀ ਉਸ ਵੇਲੇ ਹੱਥ ਨਹੀਂ ਪਕੜਨਾ। ਕਸ ਦੇਸ ਦਸਤੰਗੀ, ਕਿਸੇ ਨੇ ਵੀ ਨਹੀਂ ਫੜਨਾ। ਦਸਤੰਗ ਕਹਿੰਦੇ ਨੇ ਹੱਥ ਨੂੰ, ਗੀਰ ਕਹਿੰਦੇ ਨੇ ਪਕੜਨ ਨੂੰ। ਇਹਨਾਂ ਵਿੱਚੋਂ ਕਿਸੇ ਨੇ ਵੀ ਉਸ ਵੇਲੇ ਹੱਥ ਨਹੀਂ ਫੜਨਾ ਜਿਹੜਾ ਉਹ ਸਮਾਂ ਅੰਤ ਵੇਲੇ ਦਾ, ਜਦੋਂ ਜਬ ਜਮ ਆਏ ਕੇਸ ਜਹ ਪਕੜਨਾ, ਉਸ ਵੇਲੇ ਇਹਨਾਂ ਵਿੱਚੋਂ ਕਿਸੇ ਨੇ ਬਾਂਹ ਨਹੀਂ ਫੜਨੀ, ਕਿਸੇ ਵੀ ਸੰਬੰਧੀ ਰਿਸ਼ਤੇਦਾਰ ਨੇ ਇਹਦੀ ਬਾਂਹ ਨਹੀਂ ਪਕੜਨੀ। ਇਹਦੇ ਬਾਬਤ ਅਨੇਕਾਂ ਪ੍ਰਮਾਣ ਗੁਰੂ ਸਾਹਿਬ ਦੀ ਬਾਣੀ ਚ ਸਾਨੂੰ ਮਿਲਦੇ, ਨਾਵੇਂ ਪਾਤਸ਼ਾਹ ਦੀ ਬਾਣੀ ਕਰੋੜਾਂ ਸੂਰਜਾਂ ਵਾਂਗੂ ਪ੍ਰਕਾਸ਼ ਕੇ ਇਹਨਾਂ ਪਾਵਨ ਬਚਨਾਂ ਦੀ ਵਿਆਖਿਆ ਕਰਦੀ ਹੈ। ਸੰਗ ਸਖਾ ਸਭ ਤਜ ਗਏ ਕੋ ਨਾ ਨਿਧਿਓ ਸਾਧ, ਕਹੋ ਨਾਨਕ ਇਹ ਬਿਪਤ ਮੈਂ, ਏਕ ਏਕ ਰਘੁਨਾਥ। ਇਹਨਾਂ ਚੋਂ ਫਿਰ ਕੋਈ ਨਾਲ ਨਹੀਂ ਲਿਭਣ ਵਾਲਾ, ਇਹਨਾਂ ਚੋਂ ਕੋਈ ਹੱਥ ਨਹੀਂ ਪਕੜਨ ਵਾਲਾ, ਕੋਈ ਬਾਂਹ ਨਹੀਂ ਪਕੜਨ ਵਾਲਾ।
ਆਖਰ ਤੇ ਅਸਮ ਕਸ ਨਾ ਦਰਦ, ਕਿਉਂ ਸ਼ਬਦ ਤਕਬੀਰ।
ਮਹਾਰਾਜ ਜੀ ਕਹਿੰਦੇ ਅੰਤ ਨੂੰ, ਆਖਰ ਅੰਤ ਨੂੰ ਕਹਿੰਦੇ ਜਿਸ ਵੇਲੇ ਢਹਿ ਜਾਣਾ ਹੈ, ਵਿਅਪਦਮ ਡਿੱਗ ਪੈਣਾ ਹੈ, ਟੱਟ ਜਾਣਾ, ਜ਼ਮੀਨ ਤੇ ਗਰਕ ਹੋ ਜਾਣਾ, ਉਸ ਵੇਲੇ ਕਿਸੇ ਨੇ ਵੀ ਆ ਕਰਕੇ ਮੌਤ ਦੇ ਵੇਲੇ ਇਹਦੀ ਬਾਂਹ ਨਹੀਂ ਫੜਨੀ, ਕਿਸੇ ਨੇ ਵੀ ਆ ਕਰਕੇ ਇਹਦੀ ਫਰਿਆਦ ਨਹੀਂ ਸੁਣਨੀ, ਤੇ ਕਿਸੇ ਨੇ ਆ ਕੇ ਇਹਦੇ ਕੋਲ ਆ ਕੇ ਨਹੀਂ ਕਹਿਣਾ ਜੀ ਮੈਂ ਤੇਰੀ ਬਾਂਹ ਫੜਾਂਗਾ, ਤੇਰੇ ਨਾਲ ਅਸੀਂ ਜਾਵਾਂਗੇ ਜਿੱਥੇ ਤੂੰ ਚੱਲੇਗਾ। ਕਹਿੰਦੇ ਉਸ ਵੇਲੇ ਸਾਰੇ ਆਪਣੇ ਪੱਲੂ ਛੁਡਾ ਕੇ ਪਿੱਛੇ ਖਲੋ ਜਾਣ ਵਾਲੇ ਨੇ। ਉਸ ਵੇਲੇ ਫਿਰ ਮੁੱਲਾ ਜੀ ਕੀ ਕਰੇਗਾ ਇਹ ਵਿਅਕਤੀ, ਕੀ ਕਰੇਗਾ ਇਹ ਮਨੁੱਖ?
ਜੋ ਪਈ ਪਿਤਾ ਖਾਤ ਪਿਆ ਤਾਪ ਸਮੇਤੋ ਇਨ ਕੋ ਲੋਕੋ ਪੂਰ ਸਭ ਹੇਤੋ।
ਪਿਤਾ, ਭਰਾ, ਇਸਤਰੀ, ਪੁੱਤਰ ਇਹਨਾਂ ਦੇ ਸਮੇਤ ਜਿੰਨੇ ਰਿਸ਼ਤੇਦਾਰ ਸਰਬੰਧੀ ਨੇ ਇਹਨਾਂ ਸਾਰਿਆਂ ਦਾ ਜਿਹੜਾ ਹੇਤ ਹੈ ਉਹ ਹੈ ਹੀ ਝੂਠਾ। ਤੇ ਮੁੱਲਾ ਜੀ ਤੁਸੀਂ ਕਹਿੰਦੇ ਹੋ ਮੈਂ ਇਹਨਾਂ ਨਾਲ ਹਿੱਤ ਕਰਾਂ, ਇਹਨਾਂ ਦਾ ਹਿੱਤ ਤੇ ਹੈ ਹੀ ਝੂਠਾ। ਘਰ ਕੀ ਨਾਰ ਬਹੁਤ ਹਿੱਤ ਜਾਤਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਦਿਉਰੀ ਬੈਠੀ ਮਾਤਾ ਰੋਵੈ। ਉਹ ਦਹਿਲੀਗ ਤੇ ਬੈਠੀ ਤੁਰਲੇ ਮਿੰਤਾ ਕਰਦੀ, ਰੋਂਦੀ ਕੁਰਦਾਉਂਦੀ ਆਪਣੇ ਸਵਾਰਥ। ਤੇ ਫਿਰ ਤੁਸੀਂ ਕਹਿੰਦੇ ਹੋ ਅਸੀਂ ਇਹਨਾਂ ਨਾਲ ਹਿੱਤ ਕਰੀਏ, ਇਹਨਾਂ ਦਾ ਹਿੱਤ ਤਾਂ ਹੈ ਹੀ ਝੂਠਾ, ਆਖਿਰਕਾਰ ਤਾਂ ਛੱਡਣੇ ਹੀ ਪੈਣੇ ਨੇ ਨਾ। ਤੇ ਇਹਨਾਂ ਦਾ ਜਿਹੜਾ ਹਿੱਤ ਹੈ ਮੁੱਲਾ ਜੀ ਉਹ ਝੂਠ ਹੈ।
ਧਨ ਬਿਨ ਜੀਵਤ ਤਿਆਗੈ ਸੰਗਾ, ਧਨ ਹੋਵੇ ਰਹਿ ਸੰਗ ਉਮੰਗਾ।
ਕਹਿੰਦੇ ਜੇ ਬੰਦੇ ਕੋਲ ਧਨ ਨਾ ਹੋਵੇ ਤੇ ਇਹ ਵੀ ਸਾਰੇ ਛੱਡ ਜਾਂਦੇ ਨੇ, ਪਿਓ ਕਹਿੰਦੇ ਜਾਂ ਨਿਕੰਮਿਆ ਇਹੋ ਜਿਹਾ ਨਾ ਹੀ ਹੁੰਦਾ। ਮਾਂ ਵੱਖਰੇ ਤਾਨੇ ਮਾਰਦੀ ਹੈ, ਘਰ ਵਾਲੀ ਵੱਖਰੇ, ਪੁੱਤਰ ਧੀਆਂ ਪਰਿਵਾਰ ਸੰਬੰਧੀ ਵੱਖਰੇ। ਕਹਿੰਦੇ ਜੇ ਧਨ ਨਹੀਂ ਤੇ ਫਿਰ ਕੋਈ ਵੀ ਨਹੀਂ, ਜੇ ਧਨ ਹੈ ਤਾਂ ਸਾਰੇ ਸੰਬੰਧੀ, ਸਾਰੇ ਰਿਸ਼ਤੇਦਾਰ, ਸਾਰੇ ਸਾਥ, ਉਹ ਵੀ ਆ ਕੇ ਰਿਸ਼ਤੇਦਾਰ ਸੰਬੰਧੀ ਬਣ ਜਾਂਦੇ ਨੇ, ਜਿਹੜੇ ਪਹਿਲੋਂ ਕਹਿੰਦੇ ਨੇ ਸਾਡਾ ਕੋਈ ਸੰਬੰਧੀ ਨਹੀਂ। ਤੇ ਜਦੋਂ ਧਨ ਨਹੀਂ ਉਦੋਂ ਸਰਬੰਧੀ ਸਾਰੇ ਪਿੱਛੇ ਹਟ ਬੁਲਾਉਂਦੇ ਨੇ। ਮਹਾਰਾਜ ਜੀ ਕਹਿਣ ਲੱਗੇ ਤਾਂ ਸਾਰੇ ਧਨ ਦੇ ਸੰਗੀ ਨੇ, ਧਨ ਦੇ ਧਨ ਹੈ ਤੇ ਸੰਗੀ ਹਨ, ਜੇ ਧਨ ਨਹੀਂ ਤੇ ਸਾਰੇ ਛੱਡ ਜਾਣ ਵਾਲੇ ਹਨ।
ਜਬ ਜਮ ਆਨ ਗਏ ਪ੍ਰਾਣੀ ਤਬ ਰਾਖਨ ਕੀ ਕਾ ਕਹਾਨੀ।
ਜਦੋਂ ਜਮ ਆ ਕੇ ਇਸ ਪ੍ਰਾਣੀ ਨੂੰ ਪਕੜਦੇ ਨੇ ਤੇ ਫਿਰ ਉਦੋਂ ਇਹਨਾਂ ਵਿੱਚੋਂ ਕੋਈ ਰੱਖਣ ਦੀ ਗੱਲ ਨਹੀਂ ਕਰਦਾ, ਕੋਈ ਨਹੀਂ ਕਹਿੰਦਾ ਵੀ ਇਹਨੂੰ ਰੱਖ ਲਈਏ। ਉਹ ਕਹਿੰਦੇ ਹੁਣ ਇੱਥੇ ਆ ਕੇ ਨਹੀਂ ਜੋਰ, ਇੱਥੇ ਆ ਕੇ ਨਹੀਂ ਤਾਣ, ਤੇ ਕਹਿੰਦੇ ਦੁੱਖ ਤੈਨੂੰ ਇਕੱਲੇ ਨੂੰ ਹੀ ਚੱਲਣਾ ਪੈਣਾ। ਕਹਿੰਦੇ ਫਿਰ ਇਹਦੇ ਰੱਖਣ ਦੀ ਕਹਾਣੀ ਕਿੱਥੇ ਰਹਿੰਦੀ ਹੈ? ਕੌਣ ਕਹਿੰਦਾ ਇਹਨੂੰ ਰੱਖ ਲਈਏ? ਜਦੋਂ ਪ੍ਰਾਣੀ ਨੂੰ ਜੰਮ ਲੈ ਕੇ ਚਲੇ ਜਾਂਦੇ ਨੇ ਤੇ ਉਹਦੀ ਮੁਰਦਾ ਦੋਤ ਨੂੰ ਕੌਣ ਰੱਖਦਾ? ਉਹ ਸਭ ਇਹੀ ਕਹਿੰਦੇ ਨੇ ਵੀ ਛੇਤੀ ਕਰੋ, ਬੇਗ ਨਕਾਰੋ ਆਇਸ ਦੇ ਹੈ, ਛੇਤੀ ਲੈ ਚੱਲੋ, ਛੇਤੀ ਕੱਢ ਕੇ ਲੈ ਚੱਲੋ। ਕਹਿੰਦੇ ਕਾਢੋ ਕਾਢੋ ਹੋਈ, ਇਹੋ ਜਿਹਾ ਹੀ ਉਸ ਵੇਲੇ ਬਚਨ ਕਹਿੰਦੇ ਨੇ, ਸਾਰੇ ਇਹੋ ਜਿਹੇ ਬੋਲ ਬੋਲਦੇ ਨੇ। ਫਿਰ ਉਸ ਵੇਲੇ ਨੂੰ ਰੱਖਣ ਦੀ ਕੋਈ ਗੱਲ ਨਹੀਂ ਕਰਦਾ।
ਅੰਤ ਕਾਲ ਗੈਲੀ ਇਕਾਕੇ ਤਬ ਤਦਬੀਰ ਹੋਏ ਕਿਆ ਤਾਕੇ।
ਮਹਾਰਾਜ ਜੀ ਕਹਿੰਦੇ ਜਦੋਂ ਅੰਤ ਵੇਲੇ ਇਸ ਜੀਵ ਨੂੰ ਇਕੱਲੇ ਨੂੰ ਹੀ ਫੜਿਆ ਜਾਂਦਾ ਨਾ, ਤੇ ਇਕੱਲੇ ਨੂੰ ਪਕੜ ਕੇ ਲਿਜਾਇਆ ਜਾਂਦਾ ਹੈ, ਉਸ ਵੇਲੇ ਕੇਵਲ ਇੱਕ ਅੱਲਾ ਦਾ, ਇੱਕ ਪਰਮੇਸ਼ਰ ਦਾ ਹੁਕਮ ਚੱਲਣਾ ਸੀ ਨਾਲ, ਉਹ ਵੀ ਤਾਂ ਚੱਲਣਾ ਸੀ ਜੇ ਉਹਦੇ ਅਧੀਨ ਹੋ ਕੇ ਰਹਿੰਦਾ। ਜੇ ਉਹਦੇ ਅਧੀਨ ਹੋ ਕੇ ਰਹਿੰਦਾ, ਪਰਮੇਸ਼ਰ ਦੇ ਹੁਕਮ ਦੇ ਵਿੱਚ ਰਹਿੰਦਾ, ਅਕਾਲ ਪੁਰਖ ਦੇ ਹੁਕਮ ਦੇ ਵਿੱਚ ਰਹਿੰਦਾ, ਕਹਿੰਦੇ ਤਾਂ ਉਸ ਪਰਮੇਸ਼ਰ ਨੇ ਵੀ ਸਹਾਇਤਾ ਕਰਨੀ ਸੀ। ਕਹਿੰਦੇ ਨਹੀਂ ਤਾਂ ਅੰਤ ਵੇਲੇ ਜਦੋਂ ਇਹਨੂੰ ਪਕੜ ਕੇ ਲੈ ਕੇ ਜਾਣ ਲੱਗੇ ਤੇ ਉਦੋਂ ਇਕੱਲੇ ਨੂੰ ਹੀ ਲੈ ਤੁਰੇ।
ਚਲਨ ਸੰਗ ਜੋ ਸ਼੍ਰੀ ਅਰੰਗਾ, ਨਾਮ ਨਾ ਜਪਿਓ ਲਿਓ ਮਨ ਭੰਗਾ।
ਨਾਲ ਚੱਲਣ ਵਾਲਾ ਤਾਂ ਹਰੀ ਪਰਮੇਸ਼ਰ ਦੇ ਨਾਮ ਦਾ ਰੰਗ, ਹਰੀ ਦਾ ਰੰਗ, ਪਰਮੇਸ਼ਰ ਦਾ ਰੰਗ, ਭਗਤੀ ਦਾ ਰੰਗ, ਤੇ ਕਹਿੰਦੇ ਉਹ ਨਾਮ ਜਪਿਆ ਨਹੀਂ, ਉਹਦੇ ਤੋਂ ਭੰਗ ਹੋ ਕੇ ਭਾਵ ਪਰਮੇਸ਼ਰ ਦੇ ਨਾਮ ਤੋਂ ਬੇਮੁਖ ਹੋ ਕੇ ਜ਼ਿੰਦਗੀ ਬਤੀਤ ਕੀਤੀ। ਜਿਹੜਾ ਨਾਲ ਨਿਭਣਾ ਸੀ ਉਹਨੂੰ ਸਾਥੀ ਬਣਾਇਆ ਹੀ ਨਹੀਂ, ਉਹਦੇ ਤੋਂ ਸਾਰੀ ਜ਼ਿੰਦਗੀ ਤਾਂ ਮੁਨਕਰ ਬੇਮੁਖ ਹੋ ਕੇ ਬਤੀਤ ਕੀਤੀ। ਰਿਸ਼ਤੇਦਾਰ ਸਰਬੰਧੀਆਂ ਦੇ ਮੂੰਹ ਪਿੱਛੇ ਲੱਗ ਕੇ ਨਾਮ ਤੋਂ ਹੀ ਬੇਵਕ ਹੋ ਕੇ ਤੁਰਿਆ ਰਿਹਾ। ਤੇ ਮਹਾਰਾਜ ਜੀ ਕਹਿੰਦੇ ਉਹ ਨਾਮ ਅੰਤ ਵੇਲੇ ਜਿਹੜਾ ਨਾਲ ਡਿੱਪਣ ਵਾਲਾ ਸੀ, ਨਾਲ ਚੱਲਣ ਵਾਲਾ ਸੀ, ਉਹਦੇ ਤੋਂ ਆਪਣੇ ਮਨ ਨੂੰ ਵਾਂਝਿਆਂ ਰੱਖਿਆ, ਉਹਦੇ ਤੋਂ ਆਪਣੇ ਮਨ ਨੂੰ ਬਿਰਵਾ ਤੇ ਖਾਲੀ ਰੱਖਿਆ। ਜਮਾ ਦੇ ਮਾਰਗ ਤੇ ਸਾਹਿਬ ਜੀ ਕਹਿੰਦੇ ਫਿਰ ਅਨਾਥਾਂ ਵਾਂਗੂ ਤੁਰਿਆ, ਕੋਈ ਨੀ ਉਸ ਵੇਲੇ ਨਾਲ, ਅਨਾਥਾਂ ਵਾਂਗੂ ਇਹਨੂੰ ਤੋਰਿਆ ਜਾ ਰਿਹਾ ਹੈ, ਅਨਾਥ ਬਣ ਕੇ ਜਮਾ ਦੇ ਮਾਰਗ ਤੇ ਤੁਰਿਆ ਜਾਂਦਾ।
ਅਨੇਕ ਜਾਤ ਨਾ ਹੋਵੇ ਜਾਹੀ,
ਕਹਿੰਦੇ ਇਹੋ ਜੇ ਅਨਾਥ ਰਸਤੇ ਤੇ ਤੁਰਿਆ ਜਾਂਦਾ ਜਿੱਥੇ ਅਨੇਕ ਪ੍ਰਕਾਰ ਦੀ ਨੂੰ ਯਾਦ ਨਾ ਹੁੰਦੀ, ਅਨੇਕ ਪ੍ਰਕਾਰ ਦੀ ਨੂੰ ਤਾੜਨਾ ਹੀ ਤਾੜਨਾ ਹੁੰਦੀ ਹੈ, ਅਨੇਕ ਪ੍ਰਕਾਰ ਦੀਆਂ ਮਾਰਾਂ ਹੀ ਪੈਂਦੀਆਂ
ਨੇ। ਸਹਾਏ ਤਿੰਨ ਕੋ ਤਨ ਬੰਦੋ ਜਿਨ ਮੈਂ ਪੱਜਿਓ ਰਹੋ ਮਾਤੇ ਅੰਦੋ।
ਕਿਸੇ ਸੰਬੰਧੀ ਨੇ, ਰਿਸ਼ਤੇਦਾਰ ਨੇ ਇਹਦੀ ਸਹਾਇਤਾ ਨਹੀਂ ਕੀਤੀ, ਕਿਸੇ ਨੇ ਇਹਦੀ ਬਾਂਹ ਨਹੀਂ ਪਕੜੀ, ਜਿਨ੍ਹਾਂ ਵਿੱਚ ਖਚਤ ਰਿਹਾ ਸਾਰੀ ਜ਼ਿੰਦਗੀ, ਜਿਨ੍ਹਾਂ ਦੇ ਵਿੱਚ ਹੀ ਬਤੀਤ ਕੀਤੀ, ਉਹਨਾਂ ਵਿੱਚੋਂ ਕੋਈ ਸਰਬੰਧੀ ਨਾਲ ਨਹੀਂ ਚੱਲਿਆ। ਮਰ ਘੱਟ ਲੋ ਸਭ ਲੋਕ ਕੁਟੰਬ ਹੈ, ਹੰਸ ਅਕੇਲਾ ਜਾਈ। ਮਰ ਘੱਟ ਕਹਿੰਦੇ ਨੇ ਸ਼ਮਸ਼ਾਨ ਭੂਮੀ ਨੂੰ, ਸ਼ਮਸ਼ਾਨ ਭੂਮੀ ਤੱਕ ਤਾਂ ਸਾਫ ਸੀ, ਪਰ ਉਸ ਤੋਂ ਅੱਗੇ ਇਸ ਜੀਵਾਤਮਾ ਨੂੰ ਅੰਤ ਵੇਲੇ ਇਕੱਲਿਆਂ ਹੀ ਉੱਥੋਂ ਅੱਗੇ ਗੁਜ਼ਰਨਾ ਪਿਆ, ਜਾਣਾ ਪਿਆ। ਅਨਾਥਾਂ ਵਾਂਗੂ ਕਹਿੰਦੇ ਜਿਨ੍ਹਾਂ ਵਾਸਤੇ ਸਾਰੀ ਜ਼ਿੰਦਗੀ ਨੇ, ਜਿਨ੍ਹਾਂ ਵਿੱਚ ਖਚਤ ਰਹਿ ਕੇ ਬਤੀਤ ਕੀਤੀ, ਉਹਨਾਂ ਵਿੱਚੋਂ ਕਿਸੇ ਨੇ ਆ ਕੇ ਸਹਾਇਤਾ ਨਹੀਂ ਕੀਤੀ।
ਗਿਆਨੀ ਹਿਰਦੈ ਮੁਲਾ ਨੇ ਰੀਤੀ ਪਰਿਪੂਰਨ ਹੋਰ ਮੈਂ ਹਰ ਪ੍ਰੀਤੀ।
ਮੁੱਲਾ ਜੀ ਨੇ ਜਾਣ ਲਿਆ, ਸਮਝ ਗਏ ਕਿ ਗੁਰੂ ਨਾਨਕ ਸਾਹਿਬ ਜੀ ਦਾ ਮਨ ਪਰਮੇਸ਼ਰ ਦੀ ਪ੍ਰੀਤ ਨਾਲ ਭਰਿਆ ਪਿਆ, ਲਬਾ ਲਬ ਇਹਨਾਂ ਦਾ ਹਿਰਦਾ ਪਰਮੇਸ਼ਰ ਦੇ ਪਿਆਰ ਨਾਲ ਭਰਿਆ ਹੋਇਆ, ਇਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰੀਤ ਭਰੀ ਹੋਈ ਹੈ।
ਇਸ ਕੇ ਬਚਨ ਮੋਏ ਮਨ ਫੇਰਾ, ਜਿਉ ਮਤੰ ਅੰਕੁਸ਼ ਕਰ ਪ੍ਰੇਰਾ।
ਸੋਚ ਰਹੇ ਨੇ ਮੁੱਲਾ ਜੀ ਕਿ ਇਹਨਾਂ ਦੇ ਬਚਨਾਂ ਨੇ ਮੇਰਾ ਮਨ ਇਸ ਤਰ੍ਹਾਂ ਫੇਰ ਦਿੱਤਾ ਹੈ ਜਿਵੇਂ ਕਿਸੇ ਮਰਦੇ ਹੋਏ ਹਾਥੀ ਨੂੰ ਕੁੰਡੇ ਦੇ ਨਾਲ ਪ੍ਰੇਰ ਕੇ ਸਿੱਧਿਆਂ ਕਰਕੇ ਤੋਰਿਆ ਜਾਂਦਾ ਹੈ। ਏਦਾਂ ਇਹਨਾਂ ਦੇ ਪਵਿੱਤਰ ਬਚਨਾਂ ਨੇ ਮੇਰਾ ਮਨ ਫੇਰਿਆ ਜਿਵੇਂ ਕਿਸੇ ਮਰਦੇ ਹੋਏ ਹਾਥੀ ਨੂੰ ਕਿਸੇ ਅੰਕੁਸ਼ ਨਾਲ ਕਿਸੇ ਕੁੰਡੇ ਨਾਲ ਕਾਬੂ ਕਰਕੇ ਪ੍ਰੇਰਿਆ ਜਾਂਦਾ ਹੈ।
ਕਹੇ ਗੁਨਾ ਕਰਬਾਨੀ ਸਾਚੀ ਕਰ ਕੁਟੰਬ ਪ੍ਰੀਤ ਰੁਚਿ ਰਾਜੇ।
ਇਹਨਾਂ ਦੇ ਜਿਹੜੇ ਬਚਨ ਨੇ ਉਹ ਗੁਣਾਂ ਦੀ ਖਾਨ ਹੈ, ਇਹਨਾਂ ਦੀ ਜਿਹੜੀ ਬਾਣੀ ਹੈ ਉਹ ਸੱਚੀ ਬਾਣੀ ਹੈ, ਔਰ ਉਹਨਾਂ ਵਿੱਚ ਸੰਪੂਰਨ ਗੁਣ ਨੇ, ਉਹ ਗੁਣਾਂ ਦੀ ਖਾਣ ਇਹਨਾਂ ਦੀ ਪਵਿੱਤਰ ਬਾਣੀ ਹੈ। ਪੂਰ ਕੁਟੰਬ ਪ੍ਰੀਤ ਰੁਚਿ ਰਾਜੇ, ਕੁਟੰਬੀਆਂ ਦੀ ਪਰਿਵਾਰ ਦੀ ਜਿਹੜੀ ਪ੍ਰੀਤ ਹੈ ਉਹ ਝੂਠੀ ਹੈ।
ਆਖਰ ਕੋ ਰਖਵਾਰ ਨ ਸੰਗੀ ਸਹਿਜੀਵ ਯੈ ਦੁਖ ਹੀ ਕੰਗੇ।
ਆਖਰ ਨੂੰ ਇਸ ਜੀਵ ਦਾ ਕੋਈ ਵੀ ਰਾਖਾ ਨਹੀਂ ਹੁੰਦਾ, ਆਖਰਕਾਰ ਇਸ ਜੀਵ ਦਾ ਕੋਈ ਰਖਵਾਲਾ ਨਹੀਂ ਹੁੰਦਾ, ਇਸ ਜੀਵ ਨੂੰ ਇਕੱਲਿਆਂ ਹੀ ਦੁੱਖ ਭੋਗਣਾ ਪੈਂਦਾ ਹੈ। ਇਕਾਂਗੀ ਕਹਿੰਦੇ ਨੇ ਇਕੱਲੇ ਨੂੰ ਹੀ ਇਸ ਜੀਵ ਨੂੰ ਦੁੱਖ ਭੋਗਣਾ ਪੈਂਦਾ ਹੈ। ਇਹ ਮੁੱਲਾ ਜੀ ਆਪਣੇ ਮਨ ਚ ਗੱਲ ਜਾਣ ਰਹੇ ਨੇ, ਸਮਝ ਰਹੇ ਨੇ।
ਅਤਿ ਅਣਜਾਨ ਪਨੇ ਮੈਂ ਮਾਨਵ ਅਜੈ ਰਹਿਣ ਦਿਨ ਪੇਵ ਨਾ ਜਾਨਵ।
ਇਹੋ ਜੇ ਅਣਜਾਣ ਪੁਣੇ ਦੇ ਵਿੱਚ ਇਹ ਜੀਵ ਰਚਿਆ ਹੋਇਆ, ਇਹੋ ਜੇ ਅਣਜਾਣ ਪੁਣੇ ਦੇ ਵਿੱਚ ਜੀਵ ਇਹ ਖਚਤ ਹੋ ਰਿਹਾ, ਰਾਤ ਦਿਨ ਇਹੋ ਜੇ ਅਣਜਾਣ ਪੁਣੇ ਵਿੱਚ ਪਚਿਆ ਹੋਇਆ, ਇਹ ਪਰਮੇਸ਼ਰ ਦੇ ਭੇਦ ਨੂੰ, ਅਕਾਲ ਪੁਰਖ ਦੇ ਭੇਦ ਨੂੰ ਨਹੀਂ ਜਾਣਦਾ।
ਅਸ ਵਿਚਾਰ ਕਰ ਵਿਦੈ ਮੁਲਾਨਾ ਲਖ ਮਹਿਮਾ ਮੁਖ ਬਚਨ ਬਖਾਨਾ।
ਇਸ ਤਰ੍ਹਾਂ ਦੀ ਵਿਚਾਰ ਕਰਕੇ ਮੁੱਲਾ ਜੀ ਸਮਝ ਗਏ ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਹੱਸ ਨੂੰ, ਗੁਰਦੇਵ ਜੀ ਦੀ ਮਹਿਮਾ ਦੇ ਅੰਤਰੀਲੀ ਗੱਦ ਨੂੰ ਮੁੱਲਾ ਜੀ ਉਸ ਵੇਲੇ ਸਮਝ ਗਏ ਹਨ।
ਅਲਪ ਪੈਸੇ ਦੀ ਦਾਨਾਏ ਕੋ ਅਵਤਰਿਓ ਅੰਤ ਸੁਖਦਾਏ।
ਉਸ ਵੇਲੇ ਮੁੱਲਾ ਜੀ ਦੇ ਜ਼ੁਬਾਨ ਤੋਂ ਆਪ ਮੁਹਾਰੇ ਨਿਕਲਣ ਲੱਗਾ ਕਿ ਅਲਪ ਬੈਸ ਵਿੱਚ ਥੋੜੀ ਉਮਰ ਦੇ ਵਿੱਚ ਇਤਨੀ ਦਾਨਾਈ ਦਿੱਤੀ, ਇਤਨਾ ਦਾਨਸ਼ਵੰਦ ਸੁਭਾਅ। ਕਹਿਣ ਲੱਗਾ ਹੈ ਕੋਈ ਸਧਾਰਨ ਵਿਅਕਤੀ ਨਹੀਂ, ਜਾਪਦਾ ਖੁਦਾ ਨਹੀਂ, ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਲੈ ਲਿਆ ਹੋਵੇ। ਬੁੱਲਾ ਜੀ ਨੇ ਇਹੀ ਸਮਝ ਲਿਆ ਤੇ ਬੋਲੇ, ਕੋਈ ਸਧਾਰਨ ਵਿਅਕਤੀ ਨਹੀਂ, ਜਾਪਦਾ ਖੁਦਾ ਨਹੀਂ, ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਲੈ ਲਿਆ ਹੋਵੇ, ਜਿਹੜੇ ਆਪਣੇ ਸੰਤਾਂ ਨੂੰ ਆਪਣੇ ਸੇਵਕਾਂ ਨੂੰ ਸੁੱਖ ਦੇਣ ਵਾਸਤੇ ਆਏ ਹਨ।
ਸਿਸਤਾ ਵਿਖੇ ਬੰਦਗੀ ਜਾਨੀ, ਨੀਕੀ ਕਰ ਕਰਮ ਮਨ ਠਾਨੇ।
ਬਾਲਪਨੇ ਦੀ ਅਵਸਥਾ ਦੇ ਵਿੱਚ ਹੀ, ਸਿਸਤਾ ਕਹਿੰਦੇ ਨੇ ਬਾਲਕ ਦੀ ਅਵਸਥਾ ਨੂੰ, ਬਾਲਕ ਅਵਸਥਾ ਦੇ ਵਿੱਚ ਹੀ ਪਰਮੇਸ਼ਰ ਦੀ ਬੰਦਗੀ ਨੂੰ ਜਾਣ ਲਿਆ ਔਰ ਨੇਕੀ ਵਾਲੀ ਕਾਰ ਕਰਨ ਵਾਲੇ ਪਾਸੇ ਇਹਨਾਂ ਦਾ ਮਨ ਲੱਗ ਗਿਆ। ਇਹਨਾਂ ਨੇ ਆਪਣੇ ਮਨ ਚ ਨੇਕੀ ਕਰਨ ਵਾਸਤੇ, ਭਲੇ ਕਰਮ ਕਰਨ ਵਾਸਤੇ ਠਾਣ ਲਈ ਹੈ।
ਪਤੀ ਖਿਆਲ ਦਿਲ ਦੀਨ ਭੁਲਾਏ, ਰੀਤ ਪ੍ਰੀਤ ਕੀ ਚੀਤ ਬਤਾਏ।
ਪਤੀ ਦੇ ਖਿਆਲ ਆਪਣੇ ਦਿਲ ਵਿੱਚੋਂ ਭੁਲਾ ਦਿੱਤੇ ਨੇ ਔਰ ਪ੍ਰੀਤ ਦੀ ਰੀਤ ਆਪਣੇ ਚਿੱਤ ਚ ਵਸਾ ਲਈ। ਪਤੀ ਦੇ ਖਿਆਲ ਭੁਲਾ ਕੇ ਪਰਮੇਸ਼ਰ ਦੀ, ਪ੍ਰਭੂ ਦੀ ਪ੍ਰੀਤ ਉਹ ਆਪਣੇ ਚਿੱਤ ਵਿੱਚ ਵਸਾ ਲਈ ਹੈ।
ਵਿਸ਼ਿਆਂ ਤੇ ਉਦਾਸ ਮਤ ਕੀਨੀ, ਗਿਆ ਪ੍ਰੇਮ ਪਰਮੇਸ਼ਰ ਪੀਨੀ।
ਵਿਸ਼ਿਆਂ ਵਿਕਾਰਾਂ ਵੱਲੋਂ ਆਪਣੀ ਸੁਰਤੀ ਨੂੰ ਉਦਾਸ ਕਰ ਲਿਆ ਹੈ ਔਰ ਇਹਨਾਂ ਦੀ ਜਿਹੜੀ ਬਾਣੀ ਹੈ ਉਹ ਪਰਮੇਸ਼ਰ ਦੇ ਪ੍ਰੇਮ ਚ ਭਿੱਜੀ ਹੋਈ ਹੈ। ਉਹ ਅਕਾਲ ਪੁਰਖ ਦੇ ਖੁਦਾ ਦੇ ਪ੍ਰੇਮ ਚ ਭਿੱਜੀ ਹੋਈ ਬਾਣੀ ਹੈ, ਜਿਹੜੀ ਬਾਣੀ ਆਪਣੇ ਮੁਖੋਂ ਉਚਾਰਨ ਕਰਦੇ ਹਨ।
ਸਦਕੇ ਪਦ ਸੁਣ ਮੁਖ ਸਦਨਾ, ਕਯੋ ਤ੍ਰਿਤੀਆ ਪਦ ਪੰਕਜ ਬੰਦਨਾ।
ਜਦੋਂ ਬੋਲਾਂ ਜੀ ਨੇ ਸਤਿਗੁਰੂ ਜੀ ਦੀ ਉਸਤਤ ਕੀਤੀ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਉਸਤਤ ਸੁਣੀ ਤੇ ਸੁਣ ਕੇ ਮੇਰੇ ਸਾਹਿਬ ਜੀ ਵਿਨਿਮਰਤਾ ਜ਼ਾਹਰ ਕਰਨ ਲੱਗੇ। ਖਾਲਸਾ ਜੀ, ਵੱਡਿਆਂ ਪੁਰਖਾਂ ਦੀ ਵਡਿਆਈ ਕਿ ਉਹ ਆਪਣੀ ਵਡਿਆਈ ਸੁਣ ਕੇ ਹੋਰ ਝੁਕ ਜਾਂਦੇ ਨੇ, ਹੋਰ ਨੀਵੇਂ ਹੋ ਜਾਂਦੇ। ਇਹ ਜਗਿਆਸੂ ਦੀ ਅਵਸਥਾ ਹੋਣੀ ਚਾਹੀਦੀ ਹੈ, ਉਹਨਾਂ ਦੀ ਇਹ ਬੇਨਤੀ ਹੋਣੀ ਚਾਹੀਦੀ ਹੈ। ਤੇ ਕਹਿੰਦੇ ਜਿਸ ਵੇਲੇ ਮੁੱਲਾਂ ਜੀ ਨੇ ਉਪਮਾ ਕੀਤੀ ਕਿ ਇਹ ਤਾਂ ਨੇਕੀ ਵਿੱਚ ਇਹਨਾਂ ਦਾ ਮਨ ਲੱਗ ਗਿਆ, ਇਹਨਾਂ ਨੇ ਬਦੀਆਂ ਤਿਆਗ ਦਿੱਤੀਆਂ ਨੇ, ਤੇ ਸੁਣਦਿਆਂ ਸਾਰ ਉਸ ਵੇਲੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਤੀਸਰਾ ਪਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ ਤੇ ਕਹਿਣ ਲੱਗੇ,
ਸ੍ਰੀ ਮੁਖ ਵਾਸ ਸਭ ਰੋਜ ਕਸਤਮ ਦਰ ਹਵਾ ਕਰ ਦੇਮ ਬਦੀ ਖਿਆਲ।
ਮਹਾਰਾਜ ਜੀ ਕਹਿੰਦੇ ਮੁੱਲਾਂ ਜੀ, ਬੜੀ ਔਖੀ ਅਵਸਥਾ ਹੈ ਜਿਹੜੀ ਤੁਸੀਂ ਦੱਸੀ ਆ, ਵੀ ਨੇਕੀ ਚ ਮਨ ਜੁੜ ਗਿਆ ਤੇ ਬਦੀਆਂ ਤਿਆਗ ਦਿੱਤੀਆਂ ਨੇ। ਕਹਿੰਦੇ ਨਹੀਂ, ਨਿਮਰਤਾ ਦੇ ਚਾਰ ਚ ਮਹਾਰਾਜ ਜੀ ਬਚਨ ਕਹਿ ਰਹੇ ਨੇ, ਮਨੁੱਖੀ ਜ਼ਿੰਦਗੀ ਦਾ ਜਿਹੜਾ ਭਾਵ ਹੈ, ਜੋ ਆਮ ਕਰਕੇ ਮਨੁੱਖ ਜਿਸ ਤਰ੍ਹਾਂ ਦੀ ਬਿਰਤੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ, ਉਸ ਬਿਰਤੀ ਨੂੰ ਸਤਿਗੁਰੂ ਜੀ ਆਪਣੀਆਂ ਇਹਨਾਂ ਪੰਕਤੀਆਂ ਰਾਹੀਂ ਉਜਾਗਰ ਕਰ ਰਹੇ। ਸਭ ਦਾ ਮਤਲਬ ਹੈ ਰਾਤ ਦਿਨ, ਸਭ ਰੋਜ਼ ਰਾਤ ਦਿਨ। ਇਹਦੇ ਹਿਰਦੇ ਦੇ ਵਿੱਚ ਦਰ ਹਵਾ, ਦਰ ਕਹਿੰਦੇ ਨੇ ਅੰਦਰ, ਹਵਾ ਕਹਿੰਦੇ ਨੇ ਵਾਸ਼ਨਾ ਨੂੰ। ਇਹਦਾ ਜਿਹੜਾ ਜੀਵਨ ਹੈ ਦਿਨ ਰਾਤ ਦਾ, ਮਹਾਰਾਜ ਜੀ ਕਹਿੰਦੇ ਦਿਨ ਰਾਤ ਦੀ ਇਹਦੀ ਜਿਹੜੀ ਜ਼ਿੰਦਗੀ ਹੈ, ਮੇਰੀ ਜਿਹੜੀ ਗਸਤਮ ਦਾ ਮਤਲਬ ਹੈ ਮੇਰੀ ਮਾਂ ਸ਼ਬਦ ਜਿਹੜਾ ਹੈ ਉਹ ਮੇਰੀ ਦਾ ਪ੍ਰਤੀਕ ਹੈ, ਤੇ ਗਸ਼ਤ ਦਾ ਮਤਲਬ ਹੁੰਦਾ ਬੀਤ ਜਾਣਾ, ਲੰਘ ਜਾਣਾ, ਗੁਜ਼ਰ ਜਾਣਾ। ਤੇ ਕਹਿੰਦੇ ਰਾਤ ਦਿਨ ਹਿਰਦੇ ਵਿੱਚ ਵਾਸ਼ਨਾਵਾਂ ਕਰਦਿਆਂ ਮੇਰੀ ਜ਼ਿੰਦਗੀ ਦੇ ਰੋਜ਼ ਰਾਤ ਦਿਨ ਬਤੀਤ ਹੁੰਦੇ ਚਲੇ ਜਾ ਰਹੇ। ਤੇ ਕਰਦੇ ਬਦੀ ਖਿਆਲ, ਮਨ ਦੇ ਵਿੱਚ ਬਦੀਆਂ ਦੇ ਖਿਆਲ ਕਰਦਿਆਂ ਹੋਇਆਂ, ਭੈੜੇ ਫੁਰਨੇ ਸੰਕਲਪ ਵਿਕਲਪ ਕਰਦਿਆਂ ਹੋਇਆਂ, ਭੈੜੀਆਂ ਵਾਸ਼ਨਾਵਾਂ ਕਰਦਿਆਂ ਹੋਇਆਂ, ਭੈੜੀਆਂ ਵਾਸ਼ਨਾਵਾਂ ਦੀਆਂ ਬਿਰਤੀਆਂ ਰੱਖਦਿਆਂ ਹੋਇਆਂ, ਰਾਤ ਦਿਨ ਕਰਕੇ ਜਿਹੜੀ ਮੇਰੀ ਜ਼ਿੰਦਗੀ ਹੈ, ਮੇਰਾ ਜਿਹੜਾ ਜੀਵਨ ਹੈ, ਉਹ ਬੀਤਦਾ ਚੱਲਿਆ ਜਾ ਰਿਹਾ ਹੈ, ਉਹ ਗੁਜ਼ਰਦਾ ਚੱਲਿਆ ਜਾ ਰਿਹਾ ਹੈ।
ਕਾਹੇ ਨਾ ਨੇਕੀ ਕਾਰ ਕਰਦਮ ममची जिनी अहवाल।
हे प्रभु मैं कदे नेकी वाली कार काम नहीं कीता, कदे मेरे मन च नेकी वाला ख्याल नहीं पैदा होया, गाहे नहीं कीता कदे कोई चंगा नेकी वाला ख्याल। हे प्रभु आ मेरी हालत है, ममई जिनी अहवाल, मेरा यह अहवाल निश्चय करके सामने तुहाडे रख दिता, जान लो मेरी ये हालत है, मेरी एहो जी अवस्था है कि मैं रात दिन बदियां करदे ही बतीत कर रहा, कोई नेकी करदे मेरे मन च फुरना ही पैदा नहीं हुंदा, किते नेकी वाले पासे मेरा ख्याल ही नहीं जुड़दा। हे प्रभु एहो जी मेरी हालत है, पर मैं फिर भी तेरी शरण विच हाँ, मैं फिर भी तेरी शरण विच ही पया होया।
क्यों पई बदी ख्याल निस्बत रमाई, करत रह कुछ जानत नाई।
हे प्रभु बदी दे ख्यालां विच रात दिन मेरी जिंदगी बीत रही, बदी दियां वाशनावां भैड़ियां वाशनावां संकल्प विकल्प ओही हिरदे विच आउंदे ने, ते रात दिन उसे विच ही मेरा जीवन बतीत हो रहा है। करत रहत कुछ जानत नाही, बदियां दे ख्याल उपजदे रहिंदे ने मन च, कईयां नूं जान लईदा कई नहीं भी जाने जांदे, पता नहीं किन्नियां कु बदियां मैं अपने हिरदे च चितवियां ने।
चिंता मणि कुतजै गवारा, काजले कर जतनी अपारा।
जी बंदे दी हालत है, मनुख दी हालत है, बदियां करदे अपनी रात दिन दी जिंदगी बतीत करदा, ते बदियां भैड़े कर्म करदे रात दिन दी जिंदगी बतीत करदा, इस तरह जिवें कोई गवार ना समझ चिंता मणि नूं छड्ड के। चिंता मणि खालसा जी इक ऐसी मणि हुंदी है भी उहदे कोल जो भी मन दी चितवनी करीए उह पूरी हो जांदी है, जो मन च सोची उह पूरा हो जांदा। पर कहिंदे जिवें किसे जिमीदार नूं इहो जे ना समझ नूं चिंता मणि दा इक घड़ा मिल गया, किकरां दा बीजिया होया सी खेत, किकर ही किकर, ते किकर दे उस खेत दे विच आ पहुंचे कां। इहने आखिया वी कां मेरे खेतां च की पे करदे ने, इहदे हथ च सी गलेल, इहने उह गलेल हथ विच पकड़ी, ते जिहड़ी उह चिंता मणियां सन एक एक मणि उस गलेल विच पाउंदा, ते उहनां कावां नूं मारी जांदा, उड़ाई जांदा गलेल दे नाल, सारियां चिंता मणियां मुका दित्तियां। हालांकि उन्हें कावां ने किकरां दी फसल का भला की बिगाड़ना सी, पर अपने हथों चिंता मणियां भी सारियां गवा बैठा, ते फसल भी वह बचाई जिहड़ी किकरां दी सी, जिहदे च सवाए कंडियां दे नूं कुछ नहीं सी लभणा। साढ़ू भी परमेशर ने स्वासां दीआं चिंता मणियां, एक एक स्वास चिंता मणी ही, एक एक स्वास नूं असी भी अजाई बतीत करते जा रहे हैं। जगत गुरु गुरु नानक साहब कहते मनुख अजाई बतीत करता जा रहा है विषय विकारा की खेती नूं सांभण वास्ते, जे कोई इनू ना आके पकड़ लवे ते कहते उनू सांभण वास्ते, किकरां दी खेत नूं सांभण वास्ते ਇਹ ਚਿੰਤਾ ਮਣੀ ਨੂੰ ਗਵਾਰ ਪੁਰਖ ਨਾ ਸਮਝ ਪੁਰਖ ਗਵਾ ਲੈ ਰਿਹਾ, ਔਰ ਉਸਨੂੰ ਗਵਾ ਕੇ ਕੱਚ ਨੂੰ ਇਕੱਠਿਆਂ ਕਰ ਰਿਹਾ। ਕਾਚ ਕਹੇ ਕਰ ਯਤਨ ਅਪਾਰਾ, ਕੱਚ ਨੂੰ ਵਿਹਾਜਣ ਵਾਸਤੇ ਬੜੇ ਯਤਨ ਕਰਦਾ ਹੈ, ਬੜੇ ਉੱਦਮ ਕਰਦਾ ਹੈ, ਤੇ ਉਸ ਕੱਚ ਨੂੰ ਵਿਹਾਜਣ ਵਾਸਤੇ ਜਿਹੜੀਆਂ ਚਿੰਤਾ ਮਣੀਆਂ ਨੇ ਉਹਨਾਂ ਨੂੰ ਅਜਾਈ ਗਵਾ ਰਿਹਾ।
ਸੁਰ ਤਰ ਕੋ ਨਿਜੀ ਅਜਿਹੀ ਬੁਖਾਰ ਬਣੀ ਪੂਰਨ ਕੀ ਵਿਸਤਾਰੇ।
ਮਹਾਰਾਜ ਜੀ ਕਹਿੰਦੇ ਵੇਖੋ ਕਿਹੋ ਜਿਹਾ ਨਾ ਸਮਝਾ ਆਪਣੇ ਘਰ ਚ ਲੱਗੇ ਕਲਪ ਬ੍ਰਿਕਸ਼ ਨੂੰ ਜੜੋਂ ਪੁੱਟਦਾ ਹੈ, ਤੇ ਕਲਪ ਬ੍ਰਿਕਸ਼ ਨੂੰ ਜੜ ਤੋਂ ਪੁੱਟ ਕੇ ਉਹਦੀ ਥਾਂ ਤੇ ਕੀ ਲਾ ਰਿਹਾ? ਕਹਿੰਦੇ ਬਬੂਲਾਂ ਦੇ ਖੇਤ ਜਿਹਨਾਂ ਵਿੱਚ ਕੰਡੇ ਕੰਡੇ ਨੇ। ਕਹਿੰਦੇ ਉਹ ਬਬੂਲਾਂ ਦੇ ਖੇਤ ਕਲਪ ਬ੍ਰਿਕਸ਼ ਨੂੰ ਉਖਾੜ ਕੇ ਜੜ ਚੋਂ ਫਿਰ ਉਹਨਾਂ ਦੀ ਥਾਂ ਤੇ ਲਾ ਰਿਹਾ।
ਤਰਕ ਸੁਧਾ ਕੋਏ ਸੁਰਾਪੀ ਤਾਂ ਚੰਦਨ ਗੈ ਬੰਤ ਸੰਤਾਪੇ।
ਕਹਿੰਦੇ ਤਰਕ ਆਪਣੇ ਮਨ ਚ ਧਾਰਨ ਕਰਕੇ ਨਾ ਸੁਧਾ ਤੇ ਅੰਮ੍ਰਿਤ ਤੇ ਤਾਂ ਕਰਦਾ ਤਰਕ, ਅੰਮ੍ਰਿਤ ਤੇ ਤਰਕ ਕਰਕੇ ਪੀਂਦਾ ਕੀ ਹੈ? ਮਹਾਰਾਜ ਜੀ ਕਹਿੰਦੇ ਸੁਰਾ, ਸੁਰਾ ਨਾਮ ਹੈ ਸ਼ਰਾਬ ਦਾ, ਕਹਿੰਦੇ ਸ਼ਰਾਬ ਨੂੰ ਤਾਂ ਕਹਿੰਦਾ ਪਿਆਰੀ ਪਰ ਅੰਮ੍ਰਿਤ ਨੂੰ ਕਹਿੰਦਾ ਕੌੜਾ। ਤੇ ਕਲਯੁਗ ਦੇ ਲੋਕਾਂ ਦੀ ਬਿਰਤੀ ਮਹਾਰਾਜ ਜੀ ਕਹਿੰਦੇ ਵੇਖੋ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਟ ਕੀ ਵਿਦ ਨੈਨੋ ਡਿੱਠੀ। ਵੇਖੋ ਸਾਕਟ ਦੀ ਹਾਲਤ, ਕਹਿੰਦੇ ਅੰਮ੍ਰਿਤ ਤੇ ਤਾਂ ਤਰਕ ਕਰਦਾ ਹੈ ਔਰ ਸੁਰਾਪੀ ਜਿਹੜੀ ਹੈ ਸ਼ਰਾਬ ਉਹ ਇਹਨੂੰ ਚੰਗੀ ਲੱਗਦੀ ਹੈ। ਸੱਜ ਚੰਦਨ, ਚੰਦਨ ਨੂੰ ਛੱਡ ਕੇ ਜਿਹੜਾ ਬਾਂਸ ਦੁੱਖ ਦੇਣ ਵਾਲਾ ਜਿਹਦੇ ਵਿੱਚ ਅੱਗ ਹੀ ਅੱਗ ਲੱਗਦੀ ਹੈ ਉਹਨੂੰ ਇਹ ਪਕੜਨ ਦਾ ਯਤਨ ਕਰਦਾ ਹੈ।
ਇਹਨੂੰ ਸੁੱਖ ਪ੍ਰਾਪਤ ਹੋਏ ਕੈਸੇ, ਹਰ ਤਜ ਪਿਛੇ ਗਏ ਤੁਜੋ ਐਸੇ।
ਉੱਪਰ ਦੱਸੇ ਹੋਏ ਉਦਾਹਰਣ ਨੇ ਨਾ ਪ੍ਰਮਾਣ, ਚਿੰਤਾਮਣੀ ਨੂੰ ਛੱਡ ਕੇ ਜਿਵੇਂ ਕੋਈ ਕੱਚ ਵਿਹਾਜਦਾ ਹੈ, ਕਲਪ ਬ੍ਰਿਸ਼ ਨੂੰ ਪੁੱਟ ਕੇ ਉਹਨਾਂ ਦੀ ਥਾਂ ਤੇ ਬਬੂਲਾਂ ਦੀ ਖੇਤੀ ਬੀਜਦਾ ਹੈ ਤੇ ਫਿਰ ਦੁਖੀ ਹੁੰਦਾ ਹੈ। ਅੰਮ੍ਰਿਤ ਤੇ ਤਰਕ ਕਰਕੇ ਮਧਰਾ ਆਦਿਕ ਦਾ ਸੇਵਨ ਕਰਦਾ, ਕਹਿੰਦੇ ਜਿਵੇਂ ਉਹ ਬੰਦੇ ਦੁਖੀ ਹੁੰਦੇ ਨੇ ਨਾ, ਏਦਾਂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ ਜਿਹੜੇ ਹਰੀ ਪਰਮੇਸ਼ਰ ਦਾ ਨਾਮ ਛੱਡ ਕੇ ਵਿਸ਼ੇ ਵਿਕਾਰਾਂ 'ਚ ਆਪਣੀ ਸੁਰਤ ਜੋੜਦੇ। ਉਹਨਾਂ ਨੂੰ ਕਿਵੇਂ ਸੁੱਖ ਮਿਲ ਸਕਦਾ, ਉਹਨਾਂ ਨੂੰ ਕਿਵੇਂ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਜਿਹੜੇ ਹਰੀ ਦਾ ਨਾਮ ਛੱਡ ਕੇ ਹਰੀ ਦਾ ਭਜਨ ਛੱਡ ਕੇ ਵਿਸ਼ਿਆਂ ਨੂੰ ਪਕੜਦੇ ਹਨ।
ਇਸਰੇ ਸਭ ਹੀ ਬੈਸ ਪ੍ਰਤੀਤੀ, ਕਬੈ ਨ ਸੁਧ ਕੀਨੀ ਹਰ ਪ੍ਰੀਤੀ।
ਇਹਦੀ ਸਾਰੀ ਉਮਰ ਇਹੋ ਜਿਹੇ ਵਿਸ਼ੇ ਵਿਕਾਰਾਂ ਵਿੱਚ ਹੀ ਬੀਤ ਜਾਂਦੀ ਹੈ ਤੇ ਪਰਮੇਸ਼ਰ ਦੀ ਹਰੀ ਦੀ ਪ੍ਰੀਤ ਜਿਹੜੀ ਹੈ ਉਹ ਇਹਦੇ ਹਿਰਦੇ ਵਿੱਚ ਨਹੀਂ ਆਉਂਦੀ, ਹਰੀ ਦੀ ਪ੍ਰੀਤ ਦੀ ਖਬਰ ਇਹਦੇ ਮਨ ਵਿੱਚ ਨਹੀਂ।
ਸੁਨਤ ਮੁੱਲਾ ਨੇ ਕੇ ਮਨ ਮਾਹੀ, ਸ਼ਰਧਾ ਸੁਧ ਅਧਿਕੈ ਬਿਰਧਾਏ।
ਮਹਾਰਾਜ ਜੀ ਦੇ ਬਚਨ ਜਦੋਂ ਮੁੱਲਾ ਜੀ ਨੇ ਸੁਣੇ ਤੇ ਹਿਰਦਾ ਸ਼ਰਧਾ ਨਾਲ ਹੋਰ ਭਰ ਗਿਆ, ਹਿਰਦਾ ਬਿਲਕੁਲ ਸ਼ੁੱਧ ਹੋ ਗਿਆ ਤੇ ਸ਼ੁੱਧ ਹਿਰਦੇ ਵਿੱਚ ਹੋਰ ਸ਼ਰਧਾ ਵੱਧ ਗਈ।
ਬੋਲੀਏ ਬਚਨ ਬੰਦ ਕਰ ਦੋ, ਤੁਮਰੇ ਅੰਤਰ ਔਰ ਨਾ ਕੋ।
ਹੱਥ ਜੋੜ ਕੇ ਮੁੱਲਾ ਜੀ ਬੋਲੇ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਜਿਹਾ ਹੋਰ ਨਹੀਂ ਕੋਈ, ਮਹਾਰਾਜ ਆਪ ਜੀ ਜਿਹਾ ਹੋਰ ਕੋਈ ਨਹੀਂ।
ਮੂਰਤ ਪਾਤ ਅੱਲਾ ਫਲ ਕੀਨੀ, ਭਗਤ ਰੀਤ ਮੈਂ ਮਤ ਜੇ ਧੀਨੀ।
ਮਹਾਰਾਜ ਤੁਹਾਡੀ ਪਾਕ ਪਵਿੱਤਰ ਮੂਰਤ ਹੈ, ਮਾਨੋ ਅੱਲਾ ਨੇ ਆਪ ਜੀ ਨੂੰ ਬਣਾਇਆ ਜਾਂ ਤੁਸੀਂ ਆਪ ਹੀ ਅੱਲਾ ਸਰੂਪ ਹੋ ਕਿ ਭਗਤੀ ਦੀ ਰੀਤ ਵਿੱਚ ਤੁਹਾਡੀ ਮਤ ਭਿੱਜੀ ਹੋਈ ਹੈ।
ਸੁਣ ਸ਼੍ਰੀ ਨਾਨਕ ਉਚਰੇ ਭਜਨਾ, ਕਰਨ ਹਰਨ ਕੀ ਕਿਨ ਮੈਂ ਰਚਨਾ।
ਮਹਾਰਾਜ ਜੀ ਨੇ ਫਿਰ ਚੌਥਾ ਪਦ ਆਪਣੇ ਮੁਖੋਂ ਉਚਾਰਨ ਕੀਤਾ, ਜਿਹਨਾਂ ਬਚਨਾਂ ਨਾਲ ਮਨ ਦਾ ਹੰਕਾਰ ਨਿਕਲ ਜਾਂਦਾ ਹੈ ਕਿ ਜਦੋਂ ਮਨ 'ਚ ਹਉਮੈ ਆ ਜਾਏ ਉਦੋਂ ਫਿਰ ਇਹ ਪਾਵਨ ਪੰਕਤੀਆਂ ਦਾ ਜਾਪ ਜਪੇ ਔਰ ਅਕਾਲ ਪੁਰਖ ਪਰਮੇਸ਼ਰ ਨੂੰ ਬੇਨਤੀਆਂ ਕਰੇ।
ਮੁਖਵਾਦ ਬਦ ਬਖਤ ਹਮ ਜੋ ਵਕੀਲ ਕਾਪਲ, ਬੇਨਜ਼ਰ ਬੇਪਾਕ।
ਬਦ ਬਖਤ ਮੇਰੇ ਭੈੜੇ ਭਾਗ, ਮਾੜੇ ਭਾਗ, ਖੋਟੇ ਭਾਗ, ਬਖਤ ਕਹਿੰਦੇ ਨੇ ਭਾਗਾਂ ਨੂੰ, ਬਦ ਕਹਿੰਦੇ ਨੇ ਮਾੜਿਆਂ ਨੂੰ, ਮੇਰੇ ਮਾੜੇ ਭਾਗ ਤੇ ਹੇ ਪ੍ਰਭੂ ਹਮ ਚੋ ਮੇਰੇ ਵਿੱਚ ਵਕੀਲ, ਵਕੀਲੀ ਹੈ, ਈਰਖਾ ਹੈ, ਗਾਫਲ ਮੈਂ ਨਾ ਸਮਝੀ ਦੀ ਨੀਂਦ ਵਿੱਚ ਸੁੱਤਾ ਪਿਆ, ਜਾਣਦਾ ਹੋਇਆ ਵੀ ਅਣਜਾਰ ਹੋ ਰਿਹਾ, ਬੇਨਜ਼ਰ ਮੈਨੂੰ ਚੰਗਾ ਮਾੜਾ ਭਲਾ ਬੁਰਾ ਕਰਮ ਨਜ਼ਰ ਹੀ ਨਹੀਂ ਆਉਂਦਾ ਵੀ ਇਹ ਮਾੜਾ ਆ ਇਹ ਚੰਗਾ ਆ, ਮੈਂ ਨਜ਼ਰ ਤੋਂ ਬੇਰਹਿਤ ਹੋ ਰਿਹਾ, ਬੇਬਾਕ ਨਡਰ ਹੋ ਰਿਹਾ, ਨਿਰਭੈ ਹੋ ਰਿਹਾ, ਮੈਂ ਨਿਰਖੋਪ ਹੋ ਰਿਹਾ ਹਾਂ।
ਨਾਨਕ ਬਗੋਇਦ ਜਨ ਤੁਰਾ, ਇਹ ਚਾਕਰਾ ਪਾਖਾਤ।
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਾਹੇ ਮੇਰੇ ਚ ਸਾਰੀਆਂ ਬੁਰਿਆਈਆਂ ਨੇ ਪਰ ਬਗੋਇਦ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੇ ਪ੍ਰਭੂ ਤੇਰੇ ਜਿਹੜੇ ਚਾਕਰ ਨੇ, ਤੇਰੀ ਬੰਦਗੀ ਕਰਨ ਵਾਲੇ ਤੇਰੇ ਸੇਵਕ ਨੇ, ਮੇਰੀ ਇਹ ਬੇਨਤੀ ਹੈ ਕਿ ਮੈਨੂੰ ਉਹਨਾਂ ਦੇ ਚਰਨਾਂ ਦੀ ਖਾਕ ਬਣਾ ਦੇ। ਤੇਰੇ ਚਾਕਰਾਂ ਪਾ ਖਾ ਪਾ ਨਾਮ ਚਰਨ ਦਾ, ਤੇਰੇ ਚਾਕਰਾਂ ਦੇ ਪਾ ਪਾਵਾਂ ਦੀ ਖਾਕ ਬਣ ਜਾਵਾਂ, ਮੈਂ ਚਰਨਾਂ ਦੀ ਖਾਕ ਬਣ ਜਾਵਾਂ, ਧੂੜੀ ਬਣ ਜਾਵਾਂ। ਹੇ ਪ੍ਰਭੂ ਜੇ ਤੇਰੇ ਪਿਆਰਿਆਂ ਦੇ ਚਰਨਾਂ ਦੀ ਮੈਂ ਖਾਕ ਬਣ ਜਾਵਾਂ ਤੇ ਮੇਰੇ ਉੱਪਰਲੇ ਦੱਸੇ ਹੋਏ ਜਿੰਨੇ ਮੇਰੇ ਵਿੱਚ ਭੈੜੇ ਕਰਮ ਨੇ ਸਭ ਦੂਰ ਹੋ ਜਾਣਗੇ, ਮੈਂ ਇਹਨਾਂ ਸਾਰੇ ਦੁਸ਼ਕਰਮਾਂ ਤੋਂ ਛੁੱਟ ਜਾਵਾਂਗਾ ਜਿਵੇਂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਇੱਕ ਪਵਿੱਤਰ ਪਾਵਨ ਬਚਨ ਜੋ ਅੰਮ੍ਰਿਤ ਵੇਲੇ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਕਿ हे ਪ੍ਰਭੂ ਜੇ ਮੇਰੇ ਤੇ ਦਇਆ ਕਰਨ ਲੱਗੇ ਜੇ ਤੇ ਫਿਰ ਇਹ ਦਇਆ ਕਰਿਆ ਜੇ ਮੇਰਾ ਮੂੰਡ ਸਾਧ ਪੱਗਾਂ ਹੇਠ ਰੁਲਸੀ ਰੇ ਮੇਰਾ ਆ ਸਿਰ ਮਹਾਂਪੁਰਖਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਵਿੱਚ ਰੁਲ ਜਾਏ ਮਿਲ ਜਾਏ ਹੋ ਸਕਦਾ ਮੱਥੇ ਦੇ ਲਿਖੇ ਹੋਏ ਮਾੜੇ ਲੇਖ ਹੀ ਬਦਲ ਜਾਣ। ਮਹਾਰਾਜ ਜੀ ਕਹਿੰਦੇ ਮੈਂ ਤਾਂ ਇਹ ਅਕਾਲ ਪੁਰਖ ਦੇ ਚਰਨਾਂ ਚੋਂ ਬੇਨਤੀ ਕਰਕੇ ਮੰਗ ਮੰਗਦਾ ਹਾਂ
ਭਈ ਰਤ ਰੰਗੇ ਸਤਸੰਗ ਸਮਾਜੋ ਸਿਮਰਨ ਬਿਨਾ ਅੰਤ ਨਾ ਕਾਜੋ।
ਕਹਿੰਦੇ ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਸਾਧ ਸੰਗਤ ਵਿੱਚ ਜੁੜ ਕੇ ਬੈਠਣ ਵਾਲੇ ਜਿਹੜੇ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਸਿਮਰਨ ਬਿਨਾਂ ਅੰਤ ਨਾ ਕਾਜੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਜਿਹਨਾਂ ਨੂੰ ਹੋਰ ਕੋਈ ਕੰਮ ਹੈ ਹੀ ਨਹੀਂ।
ਤਨ ਮਨ ਸੋਪ ਦੀਨ ਨਿਜ ਸਾਈ ਚਾਕਰ ਭਏ ਏਕ ਲਿਵ ਲਾਏ।
ਆਪਣਾ ਤਨ ਮਨ ਆਪਣੇ ਸਾਈ ਨੂੰ ਸੌਂਪ ਦਿੱਤਾ ਹੈ ਆਪਣਾ ਆਪ ਆਪਣੇ ਮਾਲਕ ਨੂੰ ਸੌਂਪ ਦਿੱਤਾ ਹੈ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਉਹੀ ਚਾਕਰ ਨੇ ਇਹ ਚਾਕਰ ਦੀ ਪਰਿਭਾਸ਼ਾ ਦਿੱਤੀ ਹੈ ਉਹ ਚਾਕਰ ਹੈ ਪਰਮੇਸ਼ਰ ਦਾ। ਕਹਿੰਦੇ ਜਿਹਨਾਂ ਨੇ ਆਪਣਾ ਤਨ ਮਨ ਵੀ ਮਾਲਕ ਨੂੰ ਸੌਂਪ ਦਿੱਤਾ ਹੈ ਔਰ ਇੱਕ ਨਾਲ ਹੀ ਆਪਣੀ ਲਿਵ ਲਾਈ ਹੋਈ ਹੈ।
ਇਨਕੇ ਪਦ ਪੰਕਜ ਮੈਂ ਸੂਰੀ ਗੁਣ ਨਾ ਏਕ ਉਗਲ ਬੋ ਪੂਰੀ।
ਮਹਾਰਾਜ ਜੀ ਕਹਿੰਦੇ ਹੈ ਮੁੱਲਾ ਜੀ ਮੈਂ ਤਾਂ ਇਹੋ ਜਿਹੇ ਸਾਧੂਆਂ ਦੇ ਚਰਨਾਂ ਕਮਲਾਂ ਦੀ ਧੂੜੀ ਹਾਂ ਮੇਰੇ ਚ ਇੱਕ ਵੀ ਗੁਣ ਨਹੀਂ ਮੈਂ ਤਾਂ ਔਗਣਾਂ ਨਾਲ ਭਰਿਆ ਹੋਇਆ ਮੇਰੇ ਚ ਇੱਕ ਵੀ ਗੁਣ ਨਹੀਂ ਮੈਂ ਤਾਂ ਔਗਣਾਂ ਤੇ ਗੁਨਾਹਾਂ ਨਾਲ ਹੀ ਪੂਰਿਆ ਹੋਇਆ।
ਕਰਨਾ ਕਰ ਕਰਨਾ ਕਰ ਸਾਧੋ ਅੱਖੇ ਮੈਂ ਜੋ ਕਰਵਾ ਅਪਰਾਧੋ।
ਜਦੋਂ ਮਹਾਂਪੁਰਖ ਸਾਧੂ ਫਿਰ ਕਰੁਣਾ ਕਰਦੇ ਨੇ ਤੇ ਕਰੁਣਾ ਕਰਕੇ ਫਿਰ ਮੇਰੇ ਜੇ ਵੱਡੇ ਵੱਡੇ ਅਪਰਾਧੀਆਂ ਨੂੰ ਵੀ ਕਿਰਪਾ ਕਰਕੇ ਉਹ ਬਖਸ਼ ਦਿੰਦੇ ਨੇ ਉਹ ਬਖਸ਼ਾ ਲੈਂਦੇ ਨੇ ਵੱਡੇ ਵੱਡੇ ਗਰਵੇ ਅਪਰਾਧੀਆਂ ਨੂੰ ਭਾਰੇ ਅਪਰਾਧੀਆਂ ਨੂੰ ਵੀ ਉਹ ਬਖਸ਼ ਲੈਂਦੇ ਨੇ।
ਅਧਿਕ ਨਮਰਤਾ ਕੇ ਸੁਨ ਮੈਨਾ ਭਈ ਮੁਲਾਨੇ ਕੇ ਮਨ ਚੈਨਾ।
ਮਹਾਰਾਜ ਜੀ ਦੇ ਇਹ ਨਿਮਰਤਾ ਵਾਲੇ ਬਚਨ ਜਿਹੜੀ ਅਧਿਕ ਨਿਮਰਤਾ ਨਾਲ ਭਰੇ ਹੋਏ ਇਸ ਤੋਂ ਥੱਲੇ ਕੋਈ ਨਿਮਰਤਾ ਨਹੀਂ ਅਧਿਕ ਨਿਮਰਤਾ ਨਾਲ ਭਰੇ ਹੋਏ ਮਹਾਰਾਜ ਜੀ ਦੇ ਬਚਨ ਸੁਣ ਕੇ ਮੁੱਲਾ ਜੀ ਦਾ ਮਨ ਚੈਨ ਨਾਲ ਭਰ ਗਿਆ ਸ਼ਾਂਤੀ ਦੀ ਅਵਸਥਾ ਨਾਲ ਭਰ ਗਿਆ।
ਮੈਂ ਕਰ ਦੀਨ ਜੋ ਜੁਗ ਹਾਥਾ ਕਹਿ ਮੋਏ ਅਬ ਕਰੋ ਸਨਾਥਾ।
ਮੁੱਲਾ ਜੀ ਸਭ ਕੁਝ ਭੁੱਲ ਗਏ ਵੀ ਮੈਂ ਕਿਹੜੀ ਸਿਫਾਰਿਸ਼ ਕਰਨ ਆਇਆ ਤੇ ਕੌਣ ਮੇਰੇ ਕੋਲ ਖੜਾ ਕਿਹੜੇ ਹੋਰ ਆਲੇ ਦੁਆਲੇ ਲੋਕ ਨੇ ਸਭ ਭੁੱਲ ਗਏ ਹੱਥ ਜੋੜ ਕੇ ਸਿਰ ਮਹਾਰਾਜ ਜੀ ਦੇ ਚਰਨਾਂ ਤੇ ਰੱਖ ਦਿੱਤਾ ਮਹਾਰਾਜ ਮੈਂ ਅਨਾਥ ਨੂੰ ਸਨਾਥ ਬਣਾ ਦਿਓ। ਮਹਾਰਾਜ ਮੈਂ ਅਨਾਥ ਨੂੰ ਹੁਣ ਸਨਾਥ ਕਰ ਲਵੋ।
ਖਿਮੋ ਖਿਮੋ ਬਚਨ ਜੋ ਸਨ ਹੁਕ ਪਾਖੇ ਹਉ ਅਨਜਾਨ ਪੀਤ ਤਾਰਾ ਕੇ।
ਕਿਰਪਾ ਕਰ ਦਿਓ ਬਖਸ਼ ਲਓ ਮਹਾਰਾਜ ਜੋ ਮੈਂ ਤੁਹਾਡੇ ਸਨਮੁਖ ਬੋਲਿਆ ਹਾਂ ਢੀਠ ਪੁਣਾ ਰੱਖ ਕੇ ਆਪਣੇ ਮਨ ਚ ਢੀਠ ਪੁਣੇ ਦੀ ਬਿਰਤੀ ਰੱਖ ਕੇ ਜੋ ਤੁਹਾਡੇ ਸਾਹਮਣੇ ਬੋਲਿਆ ਹਾਂ ਇਹ ਅਣਜਾਣ ਪੁਣੇ ਚ ਬੋਲਿਆ ਮਹਾਰਾਜ ਜੀ ਖਿਮਾ ਕਰ ਦਿਓ।
ਜੋ ਤੁਮਰੇ ਮਨ ਨਿਤਿਆ ਗੂੜਾ ਕੋ ਲੱਗ ਸਕੈ ਜਗਤ ਨਰ ਮੂੜਾ।
ਤੁਹਾਡੇ ਮਨ ਵਿੱਚ ਜਿਹੜਾ ਗੂੜਾ ਨਿਸ਼ਚਾ ਹੈ ਕਿਹੜਾ ਇਹੋ ਜਿਹਾ ਮੂਰਖ ਵਿਅਕਤੀ ਹੈ ਜਿਹੜਾ ਤੁਹਾਡੇ ਉਸ ਗੂੜੇ ਨਿਸ਼ਚੇ ਨੂੰ ਜਾਣ ਸਕੇ। ਕਿਸ ਨਰ ਦੇ ਵਿੱਚ ਇੰਨੀ ਸ਼ਕਤੀ ਹੈ ਇਸ ਜਗਤ ਵਿੱਚ ਜਿਹੜਾ ਤੁਹਾਡੇ ਅੰਦਰ ਦੇ ਇਸ ਗੂੜੇ ਨਿਸ਼ਚੇ ਨੂੰ ਸਮਝ ਸਕੇ ਜਾਣ ਸਕੇ।
ਚਰਨ ਸ਼ਰਨ ਮੈਂ ਕੀਨੋ ਪਰਨਾ ਹਲੋ ਮੋਹੇ ਜਗ ਜਨਮ ਜੋ ਮਰਨਾ।
ਮਹਾਰਾਜ ਮੈਂ ਤੁਹਾਡੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਪੈ ਗਿਆ ਹਾਂ ਕਿਰਪਾ ਕਰੋ ਮੇਰਾ ਜਨਮ ਮਰਨ ਹਰ ਲਵੋ ਮੇਰਾ ਜਨਮ ਮਰਨ ਕੱਟ ਦਿਓ ਸਾਹਿਬ ਸੱਚੇ ਪਾਤਸ਼ਾਹ ਜੀ।
ਕੀਰਤਨ ਤੇ ਤੁਮ ਬਿਰਦ ਵਡੇਰੇ ਕਰ ਉਪਦੇਸ਼ ਕੱਢੋ ਦੁੱਖ ਮੇਰੇ।
ਮਹਾਰਾਜ ਤੁਸੀਂ ਵੱਡਿਆਂ ਤੋਂ ਵੱਡੇ ਹੋ ਤੇ ਉਪਦੇਸ਼ ਦੇ ਕੇ ਮੇਰੇ ਕਲੇਸ਼ ਕੱਟ ਦਿਓ ਮੇਰਾ ਜਨਮ ਮਰਨ ਦਾ ਦੁੱਖ ਕੱਟ ਦਿਓ ਐਸਾ ਉਪਦੇਸ਼ ਕਿਰਪਾ ਕਰਕੇ ਬਖਸ਼ੋ।
ਦੀਨ ਪੰਧ ਦੁੱਖ ਦਲ ਦਇਆ ਨਿਤ ਵਚਨ ਅਧੀਨ ਸੁਣੇ ਜਾਵੇ ਇਸ ਬਿੰਦ
ਬੰਧੂ ਦੁੱਖਾਂ ਨੂੰ ਤਲਨ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਵੇਲੇ ਮੁੱਲਾ ਜੀ ਦੀ ਬੇਨਤੀ ਸੁਣੀ ਸੁਣਿਆ ਕਿ ਮੁੱਲਾ ਜੀ ਹੁਣ ਬਿਲਕੁਲ ਢਲ ਗਏ ਨੇ ਇਹਨਾਂ ਦਾ ਮਨ ਹੁਣ ਬਿਲਕੁਲ ਸਾਨੂੰ ਸਮਰਪਣ ਹੋ ਚੁੱਕਾ
ਦਇਆ
ਦ੍ਰਿਸ਼ਟੀ ਕਰਕੇ ਮਹਾਰਾਜ ਜੀ ਨੇ ਮੁੱਲਾ ਜੀ ਵੱਲ ਦੇਖਿਆ ਤੇ ਵੇਖਦਿਆਂ ਉਸ ਵੇਲੇ ਆਪਣੇ ਮੁਖੋਂ ਬੜੇ ਮਧੁਰ ਮਿੱਠੇ ਜੇ ਬੋਲ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਮੁੱਲਾ ਜੀ ਨੂੰ ਕਹਿਣ ਲੱਗੇ
ਮਨ ਕੰਚਨ ਜਗਤ ਸਿਕਤਾ ਮਾਈ
ਮਹਾਰਾਜ ਜੀ ਕਹਿੰਦੇ ਮੁੱਲਾ ਜੀ ਇਹ ਮਨ ਹੈ ਸੋਨਾ ਤੇ ਜਿਵੇਂ ਸੋਨਾ ਰੇਤਾ ਵਿੱਚ ਮਿਲ ਜਾਂਦਾ ਨਾ ਤੇ ਚੰਗਾ ਸੁਨਿਆਰਾ ਜਿਹੜਾ ਉਹ ਡਾਵਲੇ ਨਾਲ ਉਹਨੂੰ ਵੱਖਰਾ ਵੱਖਰਾ ਕਰ ਲੈਂਦਾ ਰੇਤਾ ਨਾਲ ਕਹਿੰਦੇ ਇਹ ਮਨ ਸੋਨਾ ਹੈ ਇਹ ਮਨ ਜਗਤ ਰੂਪੀ ਸਿਕਤਾ ਵਿੱਚ ਰੇਤਾ ਵਿੱਚ ਮਿਲਿਆ ਹੋਇਆ ਹੈ
ਬੀਨ ਬੀਨ ਇਕੱਠੇ ਕਰ ਸਾਈ
ਇਹਨੂੰ ਚੁਣ ਚੁਣ ਕੇ ਕਿਉਂਕਿ ਮਨ ਇੱਕੋ ਦਿਨ ਨਹੀਂ ਸਿਮਟਦਾ ਸੀ ਕਹਿੰਦੇ ਵੀ ਦੋ ਚਾਰ ਮਹੀਨਿਆਂ ਵਿੱਚ ਦੋ ਚਾਰ ਸਾਲਾਂ 'ਚ ਇਹ ਮਨ ਨੂੰ ਇਕੱਠਾ ਕਰ ਲਵਾਂਗੇ ਖਾਲਸਾ ਜੀ ਮਨ ਤਾਂ ਬੜੇ ਚਿਰ ਦਾ ਖਿੰਡਿਆ ਪਦਾਰਥਾਂ ਵਿੱਚ ਤੇ ਤਾਂ ਸਹਿਜੇ ਸਹਿਜੇ ਵਾਰ ਵਾਰ ਅਭਿਆਸ ਕਰਦਿਆਂ 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 ਇੱਕ ਦਿਨ ਐਸਾ ਆਵੇਗਾ ਜਦੋਂ ਇੱਕ ਥਾਂ 'ਤੇ ਜੁੜ ਜਾਏਗਾ ਇਕਾਗਰ ਹੋ ਜਾਏਗਾ ਮਹਾਰਾਜ ਜੀ ਕਹਿੰਦੇ ਬੀਨ ਬੀਨ ਇਕੱਠਾ ਕਰ ਕਰਕੇ ਚੁਣ ਚੁਣ ਕੇ ਇਹਨੂੰ ਇਕੱਠਾ ਕਰਨਾ ਹੈ
ਤਬ ਅਗਨੀ ਮੈਂ ਭਗਤ ਕੁਠਾਲੇ
ਜਦੋਂ ਇਕੱਠਾ ਹੋ ਜਾਏ ਫਿਰ ਉਦੋਂ ਤਪੱਸਿਆ ਦੀ ਕੁਠਾਲੀ ਵਿੱਚ ਪਾਉਣਾ ਇਹਨੂੰ ਜਿਵੇਂ ਸੁਨਿਆਰਾ ਸੋਨੇ ਨੂੰ ਰੇਤਾ ਵਿੱਚੋਂ ਚੁਣ ਕੇ ਨਾ ਵੱਖਰਾ ਵੱਖਰਾ ਕਰਕੇ ਫਿਰ ਕੁਠਾਲੀ 'ਚ ਪਾਉਂਦਾ ਵੀ ਇਹਦੇ ਵਿੱਚੋਂ ਮੈਲ ਨਿਕਲ ਜਾਏ ਕਹਿੰਦੇ ਇਸ ਮਨ ਨੂੰ ਵੀ ਸਾਰੇ ਸੰਸਾਰ ਵਿੱਚੋਂ ਇਕੱਠਿਆਂ ਕਰਕੇ ਦੀਆਂ ਬਿਰਤੀਆਂ ਸੰਕੋਚ ਕੇ ਜਦੋਂ ਇਕੱਠਾ ਹੋ ਜਾਏ ਫਿਰ ਇਹਨੂੰ ਤਪੱਸਿਆ ਦੀ ਕੁਠਾਲੀ ਵਿੱਚ ਪਾ ਕੇ ਤਪਾਉਣਾ
ਵਿਸ਼ੇ ਮੈਲ ਹਤਲੇ ਉੱਤੇ ਗਾਲੇ
ਕਹਿੰਦੇ ਫਿਰ ਵਿਸ਼ੇ ਵਿਕਾਰਾਂ ਦੀ ਜਿਹੜੀ ਮੈਲ ਹੈ ਨਾ ਉਹ ਇਸ ਮਨ ਤੋਂ ਵੱਖਰੀ ਹੋ ਜਾਏਗੀ ਸੋਨਾ ਵੱਖਰਾ ਹੋ ਜਾਏਗਾ ਸ਼ੁੱਧ ਸਰੂਪ ਹੋ ਜਾਏਗਾ ਜਿਸ ਸ਼ੁੱਧ ਸਰੂਪ ਹੋਏ ਮਨ ਨੂੰ ਮੇਰੇ ਸਾਹਿਬ ਜੀ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹਾਂਜੀ
ਅਲੰਕਾਰ ਕਰ ਸਰਲ ਅਦੀਰਾ ਤੇ ਮੈਂ ਜਦੋਂ ਨਾਮ ਹਰ ਹੀਰਾ
ਜਦੋਂ ਬਿਲਕੁਲ ਸ਼ੁੱਧ ਸੋਨਾ ਹੋ ਜਾਏ ਮਨ ਤੇ ਫਿਰ ਇਹਦੇ ਗਹਿਣੇ ਬਣਾਓ ਗਹਿਣੇ ਤੇ ਕਹਿੰਦੇ ਗਹਿਣਾ ਬਣਾ ਕੇ ਜਿਵੇਂ ਸੁਨਿਆਰਾ ਉਹਦੇ ਵਿੱਚ ਹੀਰਾ ਜੜ ਦਿੰਦਾ ਹੈ ਕਹਿੰਦੇ ਇਸ ਮਨ ਨੂੰ ਗਹਿਣਾ ਬਣਾ ਕੇ ਫਿਰ ਇਹਦੇ 'ਚ ਪਰਮੇਸ਼ਰ ਦੇ ਨਾਮ ਦਾ ਹੀਰਾ ਜੜੋ ਇਹ ਮਨ ਜਦੋਂ ਸ਼ੁੱਧ ਹੋ ਗਿਆ ਨਾ ਸੋਨੇ ਵਾਂਗੂ ਤੇ ਸੋਨੇ ਵਾਂਗੂ ਸ਼ੁੱਧ ਹੋਏ ਮਨ ਨੂੰ ਗਹਿਣਾ ਬਣਾ ਲੈਣਾ ਤੇ ਫਿਰ ਇਹਦੇ ਵਿੱਚ ਨਾਮ ਰੂਪੀ ਹੀਰਾ ਜੜਨਾ ਹੈ
ਹੋਰ ਪੈਰਾਵੋ ਪਰਮ ਪਵਿੱਤਰਾ ਸ਼ੋਭਾ ਲੋਕ ਨੂੰ ਉਹ ਪਵਿੱਤਰਾ
ਕਹਿੰਦੇ ਫਿਰ ਇਹਨੂੰ ਆਪਣੇ ਗਲ 'ਚ ਪਾਓ ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਇਹੋ ਜਿਹੇ ਹੀਰੇ ਵਿੱਚ ਜੜਿਆ ਹੋਇਆ ਇਹੋ ਜਿਹਾ ਕੀਮਤੀ ਗਹਿਣਾ ਜਦੋਂ ਗਲ 'ਚ ਪਾਵਾਂਗੇ ਫਿਰ ਦੋਹਾਂ ਲੋਕਾਂ ਵਿੱਚ ਸੋਭਾ ਹੋਵੇ
ਸਤ ਨਾਮ ਇੱਕ ਚਿਤ ਲਿਵ ਲਾਏ ਜਪੋ ਤੇ ਅਭਿਮਾਨ ਗਵਾਏ
ਨਾਮ ਦੇ ਵਿੱਚ ਆਪਣੀ ਲਿਵ ਲਾ ਲਵੋ ਔਰ ਦੇ ਅਪਮਾਨ ਗਵਾ ਕੇ ਅੱਠੇ ਪੈਰ ਉਸੇ ਨਾਮ ਨੂੰ ਜਪਦੇ ਰਹੋ
ਸੰਗਤ ਕੀ ਸੇਵ ਅਭੰਗਾ ਕਰੋ ਸੁਖ ਨਿਤ ਸੰਗ ਉਮੰਗਾ
ਸੰਗਤ ਦੀ ਸੇਵਾ ਕਰੋ ਜਿਹੜੀ ਸੁਖ ਦੇਣ ਵਾਲੀ ਹੈ ਉਮੰਗ ਸਹਿਤ ਗੁਰੂ ਕੀ ਸੰਗਤ ਨੂੰ ਸੇਵੋ ਸਾਧ ਸੰਗਤ ਵਿੱਚ ਬੈਠ ਕੇ ਹਰੀ ਜਸ ਸੁਣੋ
ਭਜਨ ਆਯੁਧ ਕੇ ਸੰਗ ਮੁਲਾਨਾ ਕਾਇਲ ਪਾਤਨ ਸੁਧ ਬਿਸਰਾਨਾ
ਇਹ ਬਚਨ ਮਹਾਰਾਜ ਜੀ ਦੇ ਸ਼ਸਤਰ ਨੇ ਸ਼ਸਤਰ ਆਯੁਦ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦਾ ਸ਼ਸਤਰ ਜਦੋਂ ਵੱਜਾ ਤੇ ਮੁੱਲਾ ਜੀ ਕਾਇਲ ਹੋ ਗਏ ਮੁੱਲਾ ਜੀ ਜ਼ਖਮੀ ਹੋ ਗਏ ਤੇ ਜਿਸ ਵੇਲੇ ਜ਼ਖਮੀ ਹੋਏ ਤੇ ਸਰੀਰ ਦੀ ਸੋਝੀ ਭੁੱਲ ਗਈ ਸਰੀਰ ਦੀ ਸੋਝ ਬੁੱਝ ਭੁੱਲ ਗਈ
ਭਿੱਜ ਗਏ ਉਮਰ ਮੂਹੇ ਅੰਗ ਹੋ ਮੈਂ ਸੰਗ ਪਰਮੂਹ
ਸ਼ਸਤਰ ਸੀ ਕਲੇਜੇ ਨੂੰ ਵਿੰਨ੍ਹੀ ਗਿਆ ਹੈ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਇਹੋ ਜਿਹਾ ਤਿੱਖਾ ਸ਼ਸਤਰ ਕਹਿੰਦੇ ਵਿੰਨ੍ਹ ਗਿਆ ਮਰਮ ਨੂੰ ਨਿਸ਼ਾਨੇ ਨੂੰ ਤੇ ਜਿਹੜਾ ਭਰਮ ਦਾ ਅੰਗ ਸੀ ਨਾ ਉਹ ਤੇ ਕੱਟ ਕੇ ਹੀ ਸੁੱਟ ਦਿੱਤਾ ਮੁੱਲਾ ਜੀ ਦਾ ਭਰਮ ਦੇ ਅੰਗ ਕੱਟ ਕੇ ਹੀ ਸੁੱਟ ਦਿੱਤੇ ਅਸਾਰ ਸਮਝ ਕੇ ਵੀ ਇਹ ਦੁੱਖਾਂ ਦੀ ਖਾਣ ਹੀ ਹੈ ਸੰਸਾਰ इस तरह आसार जान के सतगुरु जी की महिमा पछाण ली मुला जी ने
बंद हाथ दो करी सो बंदन तुम किए मन अज्ञान निकंदन
हाथ जोड़ के मुला जी ने वंदना की महाराज तुसी कृपा की मेरा अज्ञान कट दिता है
पूरन पुरख रूप होए साधो नर्म उधारो
पूर्ण पुरख हो हरि स्वरूप हो पर फिर भी साधु रूप विच आए हुए संसार आप हर हो पर फिर भी साधु रूप दे विच आके नरां दा उधार करन वास्ते आए हुए तुहाडी अगाध बुद्ध है
कमल पतन जिउ तुम उर आवे तत्विद करो न कोल तावे
कमल पतन साहब जी तुहाडे मन च जो आउंदे तुसी करो ਕਿਸੇ ਚ ਕੋਈ ਤਾਕਤ ਨੀ ਤੁਹਾਨੂੰ ਕੋਈ ਆ ਕੇ ਰੋਕੇ ਰੁਕਾਵਟ ਪਾਵੇ ਮਹਾਰਾਜ ਤੁਸੀਂ ਆਪਣੀ ਸਵੈ ਇੱਛਾ ਨਾਲ ਵਿਚਰੋ ਇਹ ਤੁਹਾਡੇ ਮਨ ਦੀ ਮੌਜ ਹੈ
ਮੈਂ ਆਪ ਸੁਣਿਓ ਜੋ ਤੁਮੇ ਉਪਦੇਸ਼ ਜਪੋ ਨਾਮ ਤਜ ਜਗਤ ਕਲੇਸ਼
ਮੈਂ ਜੋ ਹੁਣ ਆਪ ਜੀ ਦਾ ਉਪਦੇਸ਼ ਸੁਣਿਆ ਜਗਤ ਦੇ ਕਲੇਸ਼ ਛੱਡ ਕੇ ਮੈਂ ਹੁਣ ਆਪ ਜੀ ਦੇ ਦਿੱਤੇ ਹੋਏ ਨਾਮ ਨੂੰ ਜਪਾਂਗਾ
ਅਸ ਕਹਿ ਕਮ ਨੀ ਉਹ ਧਾਮ ਮੁਲਾਨਾ ਮੈਂ ਕੇਸੋਂ ਤੇ ਬਜਨ ਬਖਾਨਾ
ਕਹਿ ਕੇ ਮੁੱਲਾਂ ਦੇ ਘਰ ਨੂੰ ਤੁਰ ਪਏ ਨਾ ਪਿਤਾ ਜੀ ਨਾਲ ਗੱਲ ਕੀਤੀ ਜਿਹੜੇ ਲਿਆਏ ਸੀ ਨਾ ਉੱਤੇ ਹੋਰ ਕਿਤੇ ਖੜੇ ਨਾਲ ਕੋਈ ਬਚਨ ਮਿਲਾਸ ਕੀਤਾ ਚੁੱਪ ਚਾਪ ਹੀ ਵਾਪਸ ਚੱਲ ਪਏ ਬਸ ਨਾਮ ਦੇ ਵਿੱਚ ਸੁਰਤ ਜੁੜ ਗਏ
ਪਰਮੇਸ਼ਰ ਦੀ ਚਿੱਪੀ ਸੁਜਾਗੇ ਲਿਖਿਆ ਨੂੰ ਤਿਆਗ ਇੱਕ ਲਿਵ ਲਾਗੇ
ਪਰਮੇਸ਼ਰ ਵੱਲ ਪ੍ਰੀਤ ਜਾਗ ਪਜਾਗ ਪਈ ਮੁੱਲਾਂ ਜੀ ਦੇ ਮਨ ਤੋਂ ਪਿੱਛੇ ਵਿਕਾਰਾਂ ਦੀ ਜਿਹੜੀ ਪ੍ਰੀਤ ਸੀ ਉਹ ਤਿਆਗੀ ਗਈ ਔਰ ਇੱਕ ਨਾਲ ਲਿਵ ਲੱਗ ਗਏ
ਜੀਵਤ ਜਪ ਤੇਰੇ ਸੋ ਨਾਮੋ ਅੰਤ ਕਾਲ ਗਮਨਿਓ ਹਰ ਸਾਮੋ
ਜਿੰਨੀ ਦੇਰ ਤੱਕ ਜਿਉਂਦੇ ਰਹੇ ਮੁੱਲਾਂ ਜੀ ਓਨੀ ਦੇਰ ਤੱਕ ਪਰਮੇਸ਼ਰ ਦਾ ਨਾਮ ਜਪਦੇ ਰਹੇ ਔਰ ਅੰਤ ਵੇਲੇ ਪਰਮੇਸ਼ਰ ਦੇ ਘਰ ਵਿੱਚ ਹੀ ਜਾ ਪਹੁੰਚੇ ਪਰਮੇਸ਼ਰ ਦਾ ਸਰੂਪ ਹੀ ਹੋ ਗਏ ਮਹਾਰਾਜ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਦਇਆ ਕਰਕੇ ਕਿਰਪਾ ਕਰਕੇ ਆਪਣੀ ਪਾਵਨ ਬਾਣੀ ਦੁਆਰਾ ਅਨੇਕਾਂ ਜੀਵਾਂ ਨੂੰ ਤਾਰ ਰਹੇ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਹੋਰ ਕਥਾ ਤਾਰਿਆ ਪਹਿਲੋਂ ਗੋਪਾਲ ਬਾਂਧੇ ਨੂੰ ਹੁਣ ਤਾਰਿਆ ਸਾਹਿਬ ਜੀ ਨੇ ਮੁੱਲਾ ਕੁਤਬਦੀਨ ਜੀ ਨੂੰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਤਾਰ ਰਹੇ ਨੇ ਉਹਨੂੰ ਜਿਹਨੇ ਪਹਿਲੇ ਦਿਨ ਤੋਂ ਹੀ ਸਿੱਖ ਰੱਖੀ ਹੋਈ ਸੀ ਕਦੋਂ ਵੱਡੇ ਹੋਣ ਮੈਨੂੰ ਉਪਦੇਸ਼ ਦੇਣ ਤੇ ਮੇਰੇ ਵੀ ਬੰਧਨ ਕੱਟੇ ਜਾਣ ਨਿਤ ਦੀ ਅਰਦਾਸਾਂ ਕਰਦੇ ਸੀ ਮਾਲਕਾ ਇੰਨੀ ਕੁ ਉਮਰ ਹੋਰ ਦੇ ਦੇਈ ਕਿ ਜਦੋਂ ਤੱਕ ਇਹ ਵੱਡੇ ਹੋਣ ਤੇ ਮੈਂ ਇਹਨਾਂ ਦੇ ਮੁੱਖੋਂ ਉਪਦੇਸ਼ ਸੁਣਾ ਪੰਡਿਤ ਹਰਦਿਆਲ ਜੀ ਉਹਨਾਂ ਨੂੰ ਜਿਵੇਂ ਮਹਾਰਾਜ ਜੀ ਕਿਰਪਾ ਕਰਕੇ ਤਾਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ ਵਾਹਿਗੁਰੂ 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 ਵਾਹਿਗੁਰੂ।